कथा नेता प्रत होत है सुनो सो सिंह सुजान नानक गुरु गोबिंद सिंह जी सदा करे कल्याण। एक कल्याणकारी कथा है गुरुदेव दी। गुरुदेव दे चरणा विच कुछ सिख हाजर होए हन जिन्हां सिखां नूं सतगुरु गुरु रामदास साहब जी ने पावन उपदेश दे के नवाजिया। भाई धर्मदास जी, भाई दीपा जी, भाई जेठा जी वर्गे नाम रसीए सिख गुरुदेव ने हुक्म कीता उपदेश देंदिया हो मैनू तज के गुरसिखां दी सेवा करनी है, संगत दी टहल कमावनी है। नेता प्रति संगत विच जुड़ के कथा सुननी है, कीर्तन सुनना है, बार बार गुरु महिमा गुरु जस सरवण करना है। जेदे नाल हिरदे च गुरसिखी दी मर्यादा दृढ़ होवेगी, गुरमत दा बोध प्राप्त होवेगा, बुद्धि आत्म विशैणी हो के निरंकार परमेश्वर दे स्वरूप दा इधंग रूप जान के उहदे च भेद होवेगी। गरीब नवाज सतगुरु जी दे पावन बचन गुरु के सिखां ने सुने हन, मन्ने हन और उन्हां दी कमाई कीती है। जिन्हां जिन्हां गुरु बचन सुन के कमाए हन ओ अंत नूं गुरु पातशाह दे सरूप विच ही मिल के एक मिक हो गए, अभेद हो गए। आओ मन बिरतियां एकागर करके गुरुदेव जी दी अमृतमयी कथा सरवण करिए। धन गुरु अर्जन देव साहब पंजवें पातशाह नूं गुरु रामदास साहब जी ने अपने भतीजे की शादी वास्ते बाबा सहारी मल जी दे पुत्र दे व्याह लई लाहौर शहर भेजिया सी। पिछे आप जी ने कथा सुनी है और बचन कीता सी गुरु अर्जन साहब नूं के जदों तक सदिए ना हुक्म करके उदों तक आउणा नहीं अमृतसर शहर। यह परख सी गुरु अर्जन देव साहब दी। जदों लाहौर शहर गए व्याह दा सारा समागम संपूर्ण हो गया पर इधरों गुरु रामदास साहब जी ने कोई सदा नहीं भेजिया। गुरु अर्जन साहब गुरु रामदास साहब जी दी जो धर्मशाला है प्रकाश स्थान है उस जगह ते सेवा टहल करदे ने, सुबह शाम संगत हुंदी है, कथा कीर्तन दे प्रवाह चलाउंदे, पर मन विच गुरु रामदास साहब जी दे दर्शना दी सिक है, गुरु दर्शना दी कांखा है। आओ ए प्रेम भरी कथा है गुरु साहब जी दा इतिहास जिवें जिवें बार बार सुनिए कथिए गुरुदेव दी प्रीत गुरुदेव दा प्रेम तिवें तिवें हिरदे च वधदा है। बार बार गुरु जस सुन के गुरु की कला गुरु की दया ओ हिरदे च वरतदी है। जिवें किसे वड्डे दी गल सानू कोई मिले असीं बार बार ओनू सुणाउने आ ना, अपने किसे बजुर्ग दी वडेरे दी गल बार बार सुणाउंदे आ नहीं थकदे, कोई सानू सुणावे असीं सुणदे आ नहीं थकदे, ते साडे हिरदे च प्रेम वधदा है। तिवें गुरु साहब दीआं इह बाबाणीआं कहाणीआं जिहड़ीआं हन ए बार बार कथन करन नाल सरवण करन नाल गुरु साहब जी दी प्रीत गुरुदेव दा प्रेम हिरदे च वधदा। आओ मन बिरतियां एकागर करिए शहीदां दे सरताज धन गुरु अर्जन देव साहब जी दे चरणां दा ध्यान अपने हिरदिआं च धारण करदिआं समूह माई भाई अपनी रसना नूं पवित्र करदे आखो जी सतनाम
श्री वाहे गुरु साहिब जी,
सतनाम
श्री वाहे गुरु साहिब। दोहरा जिस प्रकार सतगुर पिता करत दिवस प्रतकार,
जिस प्रकार नाल गुरु अर्जन देव साहब दे पिता यानी कि धन गुरु रामदास साहब जी श्री अमृतसर शहर विच जो कार करदे सी जां गोविंदवाल साहब विखे गुरु रामदास साहब जी दी जो मर्यादा है सुबह अमृत वेले उठना इशनान पान करके साधना च बैठना संगत करनी दर्शन देने ए मर्यादा जो गुरु रामदास साहब जी दी सी।
श्री अर्जन संगत बिखे करते तथा आचार,
गुरु अर्जन देव साहब उसे मर्यादा दा प्रचार करदे ने संगत विच जेड़ी मर्यादा गुरु रामदास साहब जी दी है। जिवें सतगुरु जी कथा कीर्तन दे प्रवाह चलाउंदे हन इसे तरह उसे मर्यादा नूं धन गुरु अर्जन देव साहब जी संगत विच लाहौर शहर विखे प्रचार दे प्रसार दे हन।
चौपाई बीत गयो लवपुर चिरकाल,
लाहौर शहर गया होया गुरु अर्जन साहब जी नू काफी समा बीत गया,
करी ना सतगुर पुत्र समाल।
और इधर गुरु रामदास साहब जी ने अपने पुत्र नू अपने साहबजादे नू मुड़ के चेते ही नहीं कीता, यानी कि सद्या नहीं, ओदा तां चेते विच ही ने, ਸਾਰਾ ਸੰਸਾਰ ਸਤਿਗੁਰਾਂ ਦੇ ਚੇਤੇ ਵਿੱਚ ਹੈ ਖਾਲਸਾ ਜੀ। ਪਰ ਹਾਂ, ਦੁਨਿਆਵੀ ਤੌਰ ਤੇ ਬਾਹਰੀ ਤੌਰ ਤੇ ਵੇਖੀਏ ਤੇ ਸੱਦਾ ਨਹੀਂ ਭੇਜਿਆ।
ਜੇ ਤਿਕ ਨਿਕਟ ਵਰਤੀ ਗੁਰ ਕੇਰੇ,
ਜਿਨੇ ਸਤਿਗੁਰੂ ਜੀ ਦੇ ਨਿਕਟ ਵਰਤੀ ਸਿੱਖ ਹਨ,
ਸਭ ਪ੍ਰਿਥੀਏ ਤੇ ਡਰ ਹੈ ਕਨੇਰੇ।
ਉਹ ਬਾਬੇ ਪ੍ਰਿਥੀ ਚੰਦ ਤੋਂ ਡਰਦੇ ਨੇ ਵੀ ਇਹ ਬੜਾ ਕੁਲੱਖਣ ਹੈ, ਕੁਲਹਿਣ ਹੈ, ਇਹਨੂੰ ਬੋਲਣ ਦਾ ਨਹੀਂ ਪਤਾ, ਖਬਰੇ ਕੀ ਕਹਿ ਦੇਵੇ। ਪ੍ਰਿਥੀ ਚੰਦ ਤੋਂ ਜਿੰਨੇ ਵੀ ਉਹ ਜਿਹੜੇ ਮਹਾਰਾਜ ਜੀ ਦੇ ਨਿਕਟ ਵਰਤੀ ਸਿੱਖ ਨੇ, ਉਹਦੇ ਭੈ ਵਿੱਚ ਹਨ।
ਤਿਮ ਜਿਸ ਕੋ ਰੁਖ ਦੇਖਣ ਕਰ ਹੈ,
ਤੇ ਜਦੋਂ ਕੋਈ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਗੱਲ ਚਲਾਉਣ ਦਾ ਯਤਨ ਕਰਦਾ ਤੇ ਪ੍ਰਿਥੀ ਚੰਦ ਵੇਖਦਾ,
ਤਿਮ ਵਰਤ ਹੈ ਅਰ ਬਦਨ ਉਚਰ ਹੈ।
ਪ੍ਰਿਥੀ ਚੰਦ ਉਹਨੂੰ ਵਰਜ ਦਿੰਦਾ, ਕਹਿੰਦਾ ਜੀ ਉੱਥੇ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਉਹਨਾਂ ਦੀ ਲਾਹੌਰ ਸ਼ਹਿਰ ਚ, ਤੁਸੀਂ ਕਾਹਨੂੰ ਸੱਦਦੇ ਹੋ, ਕਿਉਂ ਛੇੜਦੇ ਹੋ ਇਸ ਜੇਕਰ ਨੂੰ। ਤੇ ਬਾਬੇ ਪ੍ਰਿਥੀ ਚੰਦ ਦੀ ਹੁਣ, ਕਿਉਂਕਿ ਪ੍ਰਿਥੀ ਚੰਦ ਗੁਰੂ ਘਰ ਦਾ ਕਾਰ ਮੁਖਤਿਆਰ ਸੀ, ਉਸ ਵੇਲੇ ਸਾਰੀ ਜ਼ਿੰਮੇਵਾਰੀ ਪ੍ਰਿਥੀ ਚੰਦ ਸਾਂਭਦਾ ਸੀ, ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਜੋ ਸੀ। ਇਸ ਕਰਕੇ ਸਿੱਖ ਵੀ ਇਹਦਾ ਆਦਬ ਰੱਖਦੇ ਨੇ, ਕੁਝ ਬੋਲਦੇ ਨਹੀਂ, ਕੁਝ ਕਹਿੰਦੇ ਨਹੀਂ।
ਬੋਲਤ ਕੋ ਸਨਮਾਨਤ ਕਨੇ,
ਤੇ ਪ੍ਰਿਥੀ ਚੰਦ ਜਿਹੜੀ ਗੱਲ ਕਰਦਾ ਸਾਰੇ ਸਿੱਖ ਉਹਦਾ ਸਨਮਾਨ ਕਰਦੇ ਹਨ।
ਤਿਸ ਤੇ ਲੇਤ ਕਾਜ ਜੋ ਬਨੇ,
ਕਿਉਂਕਿ ਪ੍ਰਿਥੀ ਚੰਦ ਤੋਂ ਹੀ ਸਾਰੇ ਕੰਮ ਕਾਰਜ, ਕਿਸੇ ਨੇ ਗੁਰੂ ਘਰ ਦੀ ਕੋਈ ਚੀਜ਼ ਖਰੀਦਣੀ ਹੈ ਜਾਂ ਕੋਈ ਰਸਤ ਬਸਤ ਲਿਆਉਣੀ ਤੇ ਪ੍ਰਿਥੀ ਚੰਦ ਨੂੰ ਹੀ ਜਾ ਕੇ ਕਹਿੰਦੇ ਸੀ ਵੀ ਮਾਇਆ ਦਿਓ। ਇਸ ਕਰਕੇ ਗੁਰੂ ਘਰ ਦੇ ਜਿੰਨੇ ਵੀ ਉਸ ਵੇਲੇ ਅਹਿਲਕਾਰ ਨੇ ਉਹ ਪ੍ਰਿਥੀ ਚੰਦ ਦੇ ਅਧੀਨ ਸਨ।
ਸ਼੍ਰੀ ਅਰਜਨ ਕੋ ਸਿਮਰਹਿ ਨਾਹਿਨ,
ਔਰ ਪ੍ਰਿਥੀ ਚੰਦ ਉਹਨਾਂ ਦੇ ਉੱਤੇ ਇਹੋ ਜਿਹਾ ਪ੍ਰਭਾਵ ਪਾ ਕੇ ਰੱਖਦਾ ਕਿ ਇਹ ਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਹੀ ਨਾ ਕਰਨ, ਉਹਨਾਂ ਨੂੰ ਚੇਤੇ ਹੀ ਨਾ ਕਰਨ।
ਕਬ ਪ੍ਰਸੰਗ ਤੇ ਕਰਹਿ ਸਰਾਹਿਨਾ,
ਔਰ ਕਦੇ ਕਿਸੇ ਪ੍ਰਸੰਗ ਕਰਕੇ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਹੀ ਨਹੀਂ ਹੋਣ ਦਿੰਦਾ ਪ੍ਰਿਥੀ ਚੰਦ। ਇਹੋ ਜਿਹਾ ਮਾਹੌਲ ਇਹਨੇ ਸਿਰਜਿਆ ਹੋਇਆ।
ਸਭ ਪ੍ਰਿਥੀਏ ਤੇ ਕਰ ਕੈ ਤਰਾਸ,
ਬਾਬੇ ਪ੍ਰਿਥੀ ਚੰਦ ਦਾ ਡਰ ਰੱਖ ਕੇ, ਬਾਬੇ ਪ੍ਰਿਥੀ ਚੰਦ ਦਾ ਭੈ ਰੱਖ ਕੇ,
ਇਸੈ ਸਰਾ ਹੈ ਸੋ ਗੁਣ ਪ੍ਰਕਾਸ਼।
ਉਹ ਜਿੰਨੇ ਨੇੜੇ ਤੇੜੇ ਸਿੱਖ ਨੇ ਉਹ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਨਹੀਂ ਕਰਦੇ, ਸਗੋਂ ਬਾਬੇ ਪ੍ਰਿਥੀ ਚੰਦ ਨੇ ਆਪਣੇ 5-7 ਚੇਲੇ ਰੱਖੇ ਹੋਏ ਨੇ, ਚਾਪਲੂਸ ਜਿਹੜੇ ਹੁੰਦੇ ਆ, ਉਹਨਾਂ ਨੂੰ ਕਹਿ ਕੇ ਆਪਣੀ ਸੋਹਲੇ ਆਪਣੀ ਸਿਫਤ ਗਵਾਉਂਦਾ। ਉਹਨਾਂ ਨੂੰ ਕਹਿੰਦਾ ਜਦੋਂ ਸੰਗਤ ਬੈਠੀ ਹੋਵੇ ਤੁਸੀਂ ਮੇਰੀਆਂ ਸਿਫਤਾਂ ਦੇ ਪੁਲ ਬੰਨਣੇ। ਤੁਸੀਂ ਕਹਿਣਾ ਜੀ ਬਾਬੇ ਪ੍ਰਿਥੀ ਚੰਦ ਵਰਗਾ ਤਾਂ ਦੁਨੀਆਂ ਚ ਕੋਈ ਬੰਦਾ ਹੀ ਨਹੀਂ ਹੋਣਾ। ਲਾਗੇ ਜਿਹੜੇ ਸਿੱਖ ਜਾਣਦੇ ਸੀ ਇਹਦੀ ਕਰਤੂਤ ਨੂੰ, ਉਹ ਸੋਚਦੇ ਮਨ ਚ ਕਹਿੰਦੇ ਵਾਕਈ ਨਹੀਂ ਹੋਣਾ, ਵੀ ਇਹਦੇ ਵਰਗਾ ਵਾਕਈ ਨਹੀਂ ਹੋਣਾ ਕੋਈ ਨੀਚ। ਗੁਰੂ ਰਾਮਦਾਸ ਸਾਹਿਬ ਦੇ ਘਰ ਜਨਮ ਲੈ ਕੇ ਵੀ ਗੁਰੂ ਸਾਹਿਬ ਜੀ ਦੀ ਸਿੱਖੀ ਨਹੀਂ ਧਾਰਦਾ, ਪਰ ਚੇਲੇ ਜਿਹੜੇ ਹੁੰਦੇ ਚਾਪਲੂਸ ਉਹਨਾਂ ਦੇ ਕੋਲੋਂ ਆਪਣੇ ਸੋਹਲੇ ਗਵਾਉਂਦਾ। ਹਾਂਜੀ,
ਪੁੱਤਰ ਪਰਖ ਬੇਹਿਤ ਕਿਹ ਕਾਲ,
ਪਰ ਗੁਰੂ ਰਾਮਦਾਸ ਸਾਹਿਬ ਤੋਂ ਭਲਾ ਕਿਹੜਾ ਕੁਝ ਛੁਪਿਆ, ਉਹ ਤਾਂ ਸਾਰਿਆਂ ਨੂੰ ਵੇਖਦੇ ਆ, ਸਾਰਿਆਂ ਦੇ ਉੱਤੇ ਉਹਨਾਂ ਦੀ ਦ੍ਰਿਸ਼ਟੀ ਹੈ। ਆਪਣੇ ਸਾਹਿਬਜ਼ਾਦਿਆਂ ਨੂੰ ਪਰਖਣ ਦਾ ਵੇਲਾ ਮਹਾਰਾਜ ਜੀ ਨੇ ਵੇਖਿਆ ਵੀ ਹੁਣ ਗੁਰੂ ਅਰਜਨ ਸਾਹਿਬ ਨੂੰ ਪਰਖਣ ਦਾ ਵੇਲਾ ਹੈ।
ਨਹਿ ਕਹਿ ਭੇਜਿਓ ਕਬ ਹੈ ਕਿਰਪਾਲ,
ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਆਪਣਾ ਕੋਈ ਅਹਿਲਕਾਰ ਸੇਵਾਦਾਰ ਲਾਹੌਰ ਨਹੀਂ ਭੇਜਿਆ ਵੀ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਸੱਦ ਕੇ ਲਿਆਓ, ਬੁਲਾ ਕੇ ਲਿਆਓ, ਕੋਈ ਸੇਵਾਦਾਰ ਨਹੀਂ ਭੇਜਿਆ, ਕਿਉਂਕਿ ਇਹਦੇ ਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਰਖ ਕਰਨੀ ਸੀ।
ਹਮਨੇ ਆਗੇ ਅਧੀਨ ਸਤਾਹੇ,
ਕਿਉਂਕਿ ਅਸੀਂ ਗੁਰੂ ਅਰਜਨ ਸਾਹਿਬ ਨੂੰ ਇਹ ਆਗਿਆ ਦੇ ਕੇ, ਇਹ ਹੁਕਮ ਦੇ ਕੇ ਭੇਜਿਆ,
ਇਸ ਮਹਿ ਨਿਸ਼ਚਲ ਰਹੇ ਕਿ ਨਾਹੇ,
ਜਦੋਂ ਤੱਕ ਅਸੀਂ ਬੁਲਾਈਏ ਨਾ ਆਉਣਾ ਨਹੀਂ। ਹੁਣ ਉਹ ਸਾਡੀ ਆਗਿਆ ਵਿੱਚ ਸਾਡੇ ਹੁਕਮ ਦੇ ਵਿੱਚ ਰਹਿੰਦੇ ਨੇ ਕਿ ਨਹੀਂ ਰਹਿੰਦੇ, ਇਹ ਵੇਖਣਾ ਸੀ ਵੀ ਸਾਡਾ ਹੁਕਮ ਨਿਸ਼ਚਲ ਕਰਕੇ ਮੰਨਦੇ ਨੇ, ਅਡੋਲ ਰਹਿੰਦੇ ਹਨ ਕਿ ਨਹੀਂ।
ਬਿਨਾ ਕਹੇ ਚੱਲ ਆਏ ਅਵਾਸੇ,
ਜੇ ਸਾਡੇ ਕਹੇ ਬਿਨਾ, ਸਾਡੇ ਸੱਦੇ ਬਿਨਾ ਗੁਰੂ ਅਰਜਨ ਦੇਵ ਸਾਹਿਬ ਜੀ ਵਾਪਸ ਘਰ ਆ ਜਾਂਦੇ ਹਨ,
ਤੋ ਆਇਸ ਕੋ ਕਰਹਿ ਬਿਨਾਸੇ,
ਫਿਰ ਅਸੀਂ ਸਮਝਾਂਗੇ ਵੀ ਇਹਨਾਂ ਨੇ ਸਾਡਾ ਹੁਕਮ ਮੋੜ ਦਿੱਤਾ, ਸਾਡੀ ਆਗਿਆ ਮੋੜ ਦਿੱਤੀ ਐ।
ਜਬ ਲੋ ਹਮ ਕਹਿ ਬਠ ਹੈ ਨਾ ਤਾਹੂ,
ਜਦੋਂ ਤੱਕ ਅਸੀਂ ਕਿਸੇ ਸੇਵਾਦਾਰ ਨੂੰ ਕਹਿ ਕੇ ਉਹਨਾਂ ਨੂੰ ਬੁਲਾਉਣ ਲਈ ਨਹੀਂ ਭੇਜਦੇ,
ਤੋ ਲਗ ਸਥਿਤ ਰਹਿ ਪੁਰ ਮਾਹੂ।
ਉਦੋਂ ਤੱਕ ਜੇ ਗੁਰੂ ਅਰਜਨ ਦੇਵ ਸਾਹਿਬ ਲਾਹੌਰ ਸ਼ਹਿਰ ਚ ਸਥਿਤ ਰਹਿਣਗੇ ਤਾਂ ਫਿਰ ਅਸੀਂ ਸਮਝਾਂਗੇ ਵੀ ਸਾਡੇ ਹੁਕਮ ਦੀ ਪਾਲਣਾ ਕੀਤੀ ਹੈ ਇਹਨਾਂ ਨੇ। ਇਹ ਹਰ ਪ੍ਰਕਾਰ ਨਾਲ ਯੋਗ ਅਧਿਕਾਰੀ ਨੇ ਗੁਰੂ ਨਾਨਕ ਦੀ ਗੱਦੀ ਦੇ। ਗੁਰੂ ਰਾਮਦਾਸ ਸਾਹਿਬ ਜੀ ਆਪਣੇ ਮਨ ਚ ਇਹ ਸੰਕਲਪ ਕਰ ਰਹੇ ਨੇ, ਮਨ ਹੀ ਮਨ ਸੋਚ ਰਹੇ ਨੇ,
ਤੋ ਆਇਸ ਮਹਿ ਰਹਿ ਬੇਵਾਰੋ।
ਤੇ ਫਿਰ ਅਸੀਂ ਸਮਝਾਂਗੇ ਵੀ ਗੁਰੂ ਅਰਜਨ ਸਾਹਿਬ ਆਗਿਆ ਚ ਰਹਿਣ ਵਾਲੇ ਨੇ, ਜੇ ਸਾਡੇ ਸੱਦੇ ਬਿਨਾਂ ਨਾ ਆਵਣ ਉੱਥੇ ਹੀ ਰਹਿਣ। ਤੇ ਫਿਰ ਅਸੀਂ ਇਹ ਜਾਣਾਂਗੇ ਕਿ ਗੁਰੂ ਅਰਜਨ ਦੇਵ ਸਾਹਿਬ ਸਾਡੀ ਆਗਿਆ ਵਿਚ ਰਹਿਣ ਵਾਲੇ ਹਨ।
ਹੋਵੇ ਗੁਰਤਾ ਕੇਰ ਆਧਾਰੋ,
ਔਰ ਗੁਰਗੱਦੀ ਦੇ ਆਧਾਰ ਹੋਣਗੇ, ਗੁਰਗੱਦੀ ਦੇ ਮਾਲਕ ਹੋਣਗੇ।
ਇਮ ਵਿਚਾਰ ਕਰ ਸਿਮਰਿਓ ਨਾਹੀ,
ਏਦਾਂ ਵਿਚਾਰ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੱਦਿਆ ਨਹੀਂ, ਉਹਨਾਂ ਨੂੰ ਯਾਦ ਨੀ ਕੀਤਾ, ਬੁਲਾਇਆ ਨਹੀਂ।
ਚਿਰੰਕਾਲ ਭਾਲਵ ਪੁਰ ਮਾਹੀ,
ਕਹਿੰਦੇ ਵਾਹ ਵਾਹ ਦਿਨ ਨੀ, ਕਈ ਮਹੀਨੇ ਬੀਤ ਗਏ। ਲਾਹੌਰ ਸ਼ਹਿਰ ਵਿਚ ਗਿਆ ਗੁਰੂ ਅਰਜਨ ਦੇਵ ਸਾਹਿਬ ਨੂੰ, ਕਈ ਮਹੀਨੇ ਬੀਤ ਗਏ।
ਸੋ ਦਰਸ਼ਨ ਕੋ ਚਾਹਤ ਐਸੇ,
ਹੁਣ ਗੁਰੂ ਅਰਜਨ ਦੇਵ ਸਾਹਿਬ ਦੇ ਮਨ ਵਿਚ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਦੀ ਕਾਂਖਾ ਹੈ, ਔਰ ਦਰਸ਼ਨਾਂ ਦੀ ਤੀਬਰ ਇੱਛਾ ਉਹ ਇਸ ਪ੍ਰਕਾਰ ਹੈ।
ਚਾਤ੍ਰਿਕ ਚਿਤਵਤ ਘਨ ਕੋ ਜੈਸੇ,
ਜਿਵੇਂ ਕਿਸੇ ਬਬੀਏ ਨੂੰ ਸਵੰਤੀ ਬੂੰਦ ਦੀ ਕਾਂਖਾ ਹੁੰਦੀ ਹੈ। ਸਵੰਤੀ ਬੂੰਦ ਬਬੀਆ ਮੰਗਦਾ ਨਾ, ਪ੍ਰਿਓ 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 ਦੀ ਲਟਕ ਲਾ ਕੇ, ਚਾਤ੍ਰਿਕ ਚਿਤਵਤ ਬਰਸਤ ਮੈਂ, ਕਹਿੰਦੇ ਏਦਾਂ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਲਟਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਿਰਦੇ ਚ ਬਣੀ ਹੋਈ ਹੈ, ਜਿਨ੍ਹਾਂ ਦੀ ਰਸਨਾ ਤੋਂ ਇਹ ਬਚਨ ਨਿਕਲੇ ਹਨ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਭਲਾ ਉਹਨਾਂ ਦੇ ਹਿਰਦੇ ਚ ਦਰਸ਼ਨਾਂ ਦੀ ਸਿੱਕ ਕਿੰਨੀ ਹੋਵੇਗੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਗੁਰੂ ਦਰਸ਼ਨਾਂ ਦੀ ਸਿੱਕ, ਗੁਰੂ ਦਰਸ਼ਨਾਂ ਦਾ ਪ੍ਰੇਮ ਉਹ ਹਿਰਦੇ ਵਿਚ ਬਣਿਆ ਹੋਇਆ।
ਕੱਲ ਨਹਿ ਪਰ ਹੈ ਹਿਰਦੇ ਮਹਿ ਕਬੈ,
ਮਨ ਨੂੰ ਸ਼ਾਂਤੀ ਨਹੀਂ ਹੁੰਦੀ, ਚੈਨ ਨਹੀਂ ਆਉਂਦਾ ਗੁਰੂ ਦਰਸ਼ਨਾਂ ਤੋਂ ਬਿਨਾਂ। ਗੁਰੂ ਦਰਸ਼ਨਾਂ ਤੋਂ ਬਿਨਾਂ ਚੈਨ ਨਹੀਂ ਆਉਂਦਾ ਹਿਰਦੇ ਨੂੰ, ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਨੂੰ। ਹਾਂਜੀ,
ਪ੍ਰੇਮ ਪ੍ਰਵਾਹ ਬ੍ਰਦ ਹੈ ਉਰ ਤਵੈ,
ਪ੍ਰੇਮ ਦਾ ਪ੍ਰਵਾਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ। ਮਹਾਰਾਜ ਜੀ ਦੇ ਦਰਸ਼ਨਾਂ ਦੀ ਪਿਆਸ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ। ਉਮਕਿਓ ਹੀ ਉਹ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਹਿਰਦੇ ਵਿਚ ਰਾਤ ਦਿਨ ਕਰਕੇ ਪ੍ਰੇਮ ਵਧਦਾ ਜਾ ਰਿਹਾ।
ਬਹੁਤ ਵਿਚਾਰਤ ਗੁਰਗਤ ਭਾਰੀ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੱਤ ਨੂੰ ਆਪਣੇ ਹਿਰਦੇ ਵਿਚ ਵਿਚਾਰਦੇ ਹਨ।
ਸਿਮਰਤ ਪੌੜੀ ਸ਼ਬਦ ਸੁਧਾਰੀ,
ਮਹਾਰਾਜ ਜੀ ਨੂੰ ਯਾਦ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿਮਰ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਪਾਵਨ ਸ਼ਬਦ, ਇੱਕ ਬੰਦ, ਇੱਕ ਪੌੜੀ ਰਾਗ ਮਾਝ ਵਿਚ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤੀ। ਖਾਲਸਾ ਜੀ, ਇਹ ਗੁਰੂ ਅਰਜਨ ਦੇਵ ਸਾਹਿਬ ਦੇ ਮੁਖਾਰ ਬਿੰਦ ਚੋਂ ਉਚਾਰਿਆ ਪਹਿਲਾ ਸ਼ਬਦ ਹੈ। ਗੁਰੂ ਅਮਰਦਾਸ ਸਾਹਿਬ ਦੇ ਕਹੇ ਵਾਕ ਜੋ ਉਹਨਾਂ ਨੇ ਕਹੇ ਸਨ, ਦੋਇ ਥਾ ਬਾਣੀ ਕਾ ਬੋਇ ਥਾ, ਉਹ ਵਚਨ ਪੂਰੇ ਹੋ ਰਹੇ ਨੇ। ਮਹਾਰਾਜ ਜੀ ਦੇ ਹਿਰਦੇ ਚ ਸ਼ਬਦ ਉਤਰਿਆ ਹੈ ਗੁਰੂ ਅਰਜਨ ਦੇਵ ਸਾਹਿਬ ਦੇ। ਹਾਂਜੀ,
ਸੋ ਕਾਗਦ ਪਰ ਲਿਖੀ ਬਣਾਏ,
ਉਹ ਚਿੱਠੀ ਰੂਪ ਵਿਚ ਜਿਹੜਾ ਸ਼ਬਦ ਉਤਰਿਆ ਨਾ ਹਿਰਦੇ ਚ, ਉਹਦੀ ਇੱਕ ਪੌੜੀ ਇੱਕ ਬੰਦ ਚਿੱਠੀ ਦੇ ਰੂਪ ਵਿਚ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਾਗਜ਼ ਤੇ ਲਿਖਿਆ ਹੈ।
ਨਿਜ ਮਨ ਦਸ਼ਾ ਜਥਾ ਅਕੁਲਾਏ,
ਜੋ ਮਨ ਦੀ ਦਸ਼ਾ ਸੀ ਨਾ ਗੁਰੂ ਅਰਜਨ ਸਾਹਿਬ ਦੇ, ਆਪਣੇ ਨਿਜ ਮਨ ਦੀ ਦਸ਼ਾ, ਉਹ ਗੁਰਦੇਵ ਨੇ ਸ਼ਬਦ ਦੇ ਇਸ ਬੰਦ ਵਿਚ ਬਿਆਨ ਕਰਕੇ ਵਰਣਨ ਕਰਕੇ ਸੁਣਾਈ ਹੈ। ਇਹ ਪਾਵਨ ਸ਼ਬਦਾਂ ਦਾ ਸੁਮੇਲ ਕਰਕੇ ਗੁਰਸਿੱਖ ਸ਼ਬਦ ਹਜ਼ਾਰੇ ਬਾਣੀ ਦਾ ਜਾਪ ਕਰਦੇ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੇਂ ਗੁਰੂ ਕਲਗੀਧਰ ਜੀ ਨੇ ਵੀ ਉਚਾਰੇ ਨੇ। ਹਜ਼ਾਰੇ ਦਾ ਮਤਲਬ ਹੁੰਦਾ ਹਿਜ਼ਰ ਵਿੱਚ ਆ ਕੇ ਵਿਛੋੜੇ ਦੀ ਤੜਫ ਵਿੱਚ ਜਿਹੜਾ ਸ਼ਬਦ ਉਚਾਰਿਆ ਜਾਏ ਉਹਨੂੰ ਹਜ਼ਾਰੇ ਕਹਿ ਦਿੰਦੇ ਹਨ। ਹਿਜ਼ਰ ਕਹਿੰਦੇ ਵਿਛੋੜੇ ਦੀ ਤੜਫ ਵਿੱਚ ਜਿਹੜੇ ਸ਼ਬਦ ਨਿਕਲਣ, ਹਿਰਦੇ ਦੀ ਅਵਸਥਾ ਨੂੰ ਬਿਆਨ ਕਰਦੇ ਆ, ਉਹ ਸ਼ਬਦ ਹਜ਼ਾਰੇ ਹਨ। ਫਿਰ ਇਉਂ ਵੀ ਕਹਿੰਦੇ ਹਜ਼ਾਰ ਹਜ਼ਾਰ ਸ਼ਬਦਾਂ ਦਾ ਭਾਵ ਇੱਕੋ ਸ਼ਬਦ 'ਚ ਹੀ ਬਿਆਨ ਕਰ ਦੇਣਾ, ਉਹਨੂੰ ਸ਼ਬਦ ਹਜ਼ਾਰੇ ਕਹਿ ਦਿੰਦੇ ਨੇ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਜੋ ਆਪਣੇ ਨਿਜ ਮਨ ਦੀ ਦਸ਼ਾ ਸੀ ਉਹ ਗੁਰਦੇਵ ਜੀ ਨੇ ਇਸ ਪਾਵਨ ਸ਼ਬਦ ਦੁਆਰਾ ਵਰਣਨ ਕਰਕੇ ਸੁਣਾਉਂਦਿਆਂ ਚਿੱਠੀ ਲਿਖੀ ਹੈ, ਸੁਣੋ ਜੀ।
ਸ੍ਰੀ ਮੁਖ ਵਾਕ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ।
ਮਾਜ ਮਹੱਲਾ ਪੰਜਵਾ। ਮਾਜ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਹਨ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਇਹ ਸਿੱਖ ਦੀ ਦਸ਼ਾ ਹੁੰਦੀ ਹੈ ਗੁਰੂ ਦੇ ਦਰਸ਼ਨ ਨਾ ਹੋਣ ਉਦੋਂ। ਮੇਰਾ ਮਨ ਲੋਚਦਾ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਤਾਈ। ਮੇਰੇ ਮਨ ਦੀ ਕਾਂਖਾ ਹੈ ਕਿ ਮੈਨੂੰ ਗੁਰਦੇਵ ਦੇ ਦਰਸ਼ਨ ਹੋਣ, ਗੁਰਦਰਸ਼ਨ ਦੀ ਮੂਰਤ ਦੇ ਪ੍ਰਤੱਖ ਦੀਦਾਰ ਹੋਣ। ਇਹ ਮੇਰੇ ਮਨ ਦੀ ਲੋਚਾ, ਮੇਰੇ ਮਨ ਦੀ ਕਾਂਖਾ ਹੈ, ਮੇਰੇ ਮਨ ਦੀ ਇੱਛਾ ਹੈ। ਭਗਤ ਜੀ ਨੂੰ ਪੁੱਛਿਆ ਕਿੰਨੀ ਕੁ ਆਸ ਹੈ ਮਨ ਵਿੱਚ ਹਰੀ ਦਰਸ਼ਨਾਂ ਦੀ, ਤਾਂ ਮਹਾਰਾਜ ਭਗਤ ਜੀ ਫੁਰਮਾਉਂਦੇ, ਭਗਤ ਫਰੀਦ ਜੀ ਉਹ ਕਹਿੰਦੇ ਇੰਨੀ ਆਸ ਹੈ ਵੀ ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ। ਵੀ ਇਹ ਅੱਖਾਂ ਨਾ ਛੂਹੀ ਕਾਗਾ, ਮੇਰੇ ਮਨ ਚ ਆਸ ਹੈ ਵੀ ਮੇਰਾ ਸਵਾਮੀ ਆਵੇਗਾ ਤੇ ਮੈਂ ਆਪਣੇ ਨਾ ਨੇਤਰਾਂ ਨਾਲ ਉਹਦੇ ਦਰਸ਼ਨ ਕਰਾਂਗਾ। ਪ੍ਰਤੱਖ ਦਰਸ਼ਨ ਦੀ ਕਲਾ ਵੀ ਗੁਰੂ ਖਾਲਸਾ ਜੀ ਬੜੀ ਵੱਡੀ ਕਲਾ ਹੈ। ਦਰਸ਼ਨ ਸੁਰਤ ਕਰਕੇ ਵੀ ਕਰ ਸਕਦੇ ਹਾਂ ਗੁਰਦੇਵ ਦੇ, ਉਹਨੂੰ ਮਾਨਸਿਕ ਦਰਸ਼ਨ ਕਹਿੰਦੇ ਹੈ। ਪਰ ਜਦੋਂ ਸਨਮੁਖ ਆ ਕੇ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਦਰਸ਼ਨ ਕਰਦੇ ਹਾਂ, ਇਹ ਦਰਸ਼ਨਾਂ ਦਾ ਵੀ ਬੜਾ ਵੱਡਾ ਪ੍ਰਤਾਪ ਹੈ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਇਹ ਗੁਰੂ ਦਰਸ਼ਨਾਂ ਦਾ ਪੁੰਨ ਹੈ। ਤੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹਿਰਦੇ ਦੀ ਵੇਦਨ ਬਿਆਨ ਕਰਕੇ ਕਹੀ, ਚਿੱਠੀ ਚ ਲਿਖਿਆ, ਹੇ ਗੁਰੂ ਰਾਮਦਾਸ ਸਾਹਿਬ ਤੁਹਾਡੇ ਦਰਸ਼ਨਾਂ ਤਾਈ ਮੇਰਾ ਮਨ ਲੋਚਦਾ ਹੈ। ਹੇ ਗੁਰਦੇਵ ਤੁਹਾਡੇ ਦਰਸ਼ਨ ਹੋ ਜਾਣ, ਮੇਰੇ ਮਨ ਚ ਲੋਚਾ ਹੈ, ਇੱਛਾ ਹੈ।
ਬਿਲਪ ਕਰੇ ਚਾਤ੍ਰਿਕ ਕੀ ਨਿਆਈ।
ਜਿਵੇਂ ਬਬੀਆ ਵਿਰਲਾਪ ਕਰਦਾ ਨਾ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਪ੍ਰਿਓ 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 ਪ੍ਰਿਓ, ਮਹਾਰਾਜ ਏਦਾਂ ਜਿਵੇਂ ਸਵਾਂਤੀ ਬੂੰਦ ਤੋਂ ਬਿਨਾਂ ਉਹ ਪਿਆਸਾ ਤੜਫ ਤੜਫ ਕੇ ਬੇਨਤੀਆਂ ਕਰਦਾ ਨਾ, ਮਹਾਰਾਜ ਮੈਂ ਵੀ ਉਸ ਬਬੀਏ ਵਾਂਗੂ ਤੜਫ ਤੜਫ ਕੇ ਤੁਹਾਡੇ ਦਰਸ਼ਨਾਂ ਦੀ ਸਵਾਂਤ ਬੂੰਦ ਮੰਗਦਾ, ਵੀ ਜਦੋਂ ਤੱਕ ਤੁਹਾਡੇ ਦਰਸ਼ਨਾਂ ਦੀ ਸਵਾਂਤ ਬੂੰਦ ਮੈਨੂੰ ਪ੍ਰਾਪਤ ਨਹੀਂ ਹੁੰਦੀ ਮੇਰਾ ਜੀਵਨ ਨਹੀਂ ਹੈ। ਹਾਂਜੀ।
ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ।
ਉਸ ਬੱਬੀਏ ਨੂੰ ਕੋਈ ਫੜ ਕੇ ਲੈ ਜਾਏ, ਆਖੇ ਛੱਡੋ ਸਵਾਂਤ ਬੂੰਦ ਕੀ ਕਰਨੀ ਹੈ, ਤੈ ਛੱਡ, ਇਹਦੇ ਨਾਲ ਕੀ ਹੋਏਗਾ ਤੈਨੂੰ, ਆ ਲੈ ਆ ਸੁਖ ਲੈ ਲੈ, ਆ ਰਾਜ ਲੈ ਲੈ, ਆ ਪਦਵੀ ਲੈ ਲੈ। ਕਹਿੰਦੇ ਉਹ ਬੱਬੀਏ ਨੂੰ ਪਿਆਸ ਨਹੀਂ, ਕਿਉਂਕਿ ਉਹਦੇ ਗਲੇ ਵਿੱਚ ਇਹੋ ਜਿਹਾ ਛੇਕ ਹੈ ਵੀ ਉਹ ਬੂੰਦ ਜਦੋਂ ਮੂੰਹ ਚ ਪੈਣੀ ਆ ਉਹਦੀ ਤਾਂ ਬੁੱਝਣੀ ਹੈ ਪਿਆਸ। ਕਹਿੰਦੇ ਉਹਦੀ ਤ੍ਰਿਖਾ ਨਹੀਂ ਉਤਰਦੀ, ਸ਼ਾਂਤੀ ਨਹੀਂ ਆਉਂਦੀ ਉਹਨੂੰ ਜਦੋਂ ਤੱਕ ਸਵਾਦ ਬੂੰਦ ਨਾ ਮਿਲੇ। ਕਹਿੰਦੇ ਇਸੇ ਤਰ੍ਹਾਂ ਮਹਾਰਾਜ ਜਦੋਂ ਤੱਕ ਤੁਹਾਡੇ ਦਰਸ਼ਨ ਨਹੀਂ ਹੁੰਦੇ ਮੇਰੀ ਤ੍ਰਿਖਾ ਨਹੀਂ ਬੁੱਝਦੀ। ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੇ ਮੇਰੇ ਪਿਆਰੇ ਸੰਤ ਧੰਨ ਗੁਰੂ ਰਾਮਦਾਸ ਸਾਹਿਬ ਜੀ, ਤੁਹਾਡੇ ਦਰਸ਼ਨ ਕੀਤੇ ਬਿਨਾਂ ਮੇਰੇ ਮਨ ਨੂੰ ਨਾ ਸ਼ਾਂਤੀ ਆਉਂਦੀ ਹੈ, ਮੇਰੇ ਮਨ ਦੀ ਨਾ ਪਿਆਸ ਬੁੱਝਦੀ ਹੈ।
ਹੋ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ।
ਮੈਂ ਕੋਲੀ ਜਾਵਾਂ, ਆਹ ਮੈਂ ਘੁੰਮੀ ਜਾਵਾਂ, ਵਾਰੇ ਜਾਵਾਂ, ਬਲਿਹਾਰ ਜਾਵਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਦਰਸ਼ਨਾਂ ਤੋਂ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਮਹਾਰਾਜ ਜੀ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਈਏ, ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਜਾਈਏ, ਗੁਰੂ ਰਾਮਦਾਸ ਸਾਹਿਬ ਜੀ ਵਾਰੇ ਜਾਈਏ, ਬਲਿਹਾਰ ਜਾਈਏ।
ਚੋ ਪਈ ਇੱਕ ਸਿੱਖ ਹਾਥ ਸੌਂਪ ਕਰ ਦੀਨਸ
ਰਹਾਓ। ਇਸ ਸ਼ਬਦ ਵਿੱਚ ਚਾਰ ਬੰਦ ਨੇ ਤੇ ਚਾਰ ਹੀ ਰਹਾਓ ਨੇ। ਰਹਾਓ ਦਾ ਮਤਲਬ ਹੁੰਦਾ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ, ਵਿਚਾਰ ਕੇ ਫਿਰ ਅੱਗੇ ਚੱਲਣਾ। ਇੱਕ ਸਿੱਖ ਹਾਥ ਸੌਂਪ ਕਰ ਦੀਨਸ, ਇਹ ਚਿੱਠੀ ਲਿਖ ਕੇ, ਇਹ ਬੰਦ ਲਿਖਿਆ ਸ਼ਬਦ ਦਾ, ਉਹ ਚਿੱਠੀ ਬੰਦ ਕੀਤੀ ਔਰ ਇੱਕ ਸਿੱਖ ਦੇ ਹੱਥ ਚ ਦਿੱਤੀ।
ਜਿਸਕੇ ਸਾਥ ਬਚਨ ਇਮਕੀਨਸ,
ਇੱਕ ਸਿੱਖ ਨੂੰ ਇਹ ਚਿੱਠੀ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨੂੰ ਕਿਹਾ,
ਇਹੋ ਅਰਦਾਸ ਲਿਹੋ ਕਰ ਧਾਰੀ।
ਆਖਿਆ ਹੇ ਗੁਰੂ ਕੇ ਸਿੱਖਾ, ਇਹ ਮੇਰੀ ਅਰਦਾਸ ਹੈ, ਇਹ ਮੇਰੇ ਵੱਲੋਂ ਕੀਤੀ ਹੋਈ ਜੋਦੜੀ ਹੈ, ਇਹ ਮੇਰੇ ਵੱਲੋਂ ਕੀਤੀ ਹੋਈ ਬੇਨਤੀ ਹੈ।
ਤੀਜੈ ਸਤਿਗੁਰ ਕੇਰ ਅਗਾਰੀ,
ਇਹ ਚਿੱਠੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜਗਤ ਪਿਤਾ ਸਤਿਗੁਰਾਂ ਦੇ ਚਰਨਾਂ ਚ ਲੈ ਕੇ ਜਾਈ।
ਕਿਰਪਾ ਕਰਹਿ ਜਬ ਬਾਚਹਿ ਇਹ,
ਜਦੋਂ ਮੇਰੇ ਪਿਤਾ ਗੁਰਦੇਵ ਜੀ ਇਸ ਚਿੱਠੀ ਨੂੰ ਪੜਨਗੇ, ਮੇਰੀ ਬੇਨਤੀ ਨੂੰ ਪੜਨਗੇ, ਤੇ ਉਸ ਵੇਲੇ ਉਹ ਮੇਰੇ ਤੇ ਕਿਰਪਾ ਕਰਨਗੇ।
ਬਹੁਰ ਤੋਹੇ ਜਿਮ ਉੱਤਰ ਦੇਹੇ,
ਇਸ ਚਿੱਠੀ ਨੂੰ ਵਾਚ ਕੇ ਜਿਹੜਾ ਜਵਾਬ ਪਿਤਾ ਗੁਰਦੇਵ ਜੀ ਦੇਣ,
ਸੁਣ ਕਰ ਸ਼੍ਰੀ ਸਤਿਗੁਰ ਤੇ ਬੈਨ,
ਉਹ ਜਵਾਬ ਉਹ ਬਚਨ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਸੁਣ ਕੇ,
ਹੁਣ ਆਵਹੁ ਲਵਪੁਰ ਨਿਜ ਐਨ,
ਤੂੰ ਵਾਪਸ ਲਾਹੌਰ ਚੱਲ ਕੇ ਆਈ ਤੇ ਮੈਨੂੰ ਦੱਸੀ ਵੀ ਗੁਰਦੇਵ ਨੇ ਕੀ ਬਚਨ ਕਹੇ ਨੇ ਮੇਰੀ ਚਿੱਠੀ ਸੁਣ ਕੇ, ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤਾ ਇਹ ਮੈਨੂੰ ਆ ਕੇ ਸੁਣਾਈ।
ਸੁਣ ਕੇ ਸ਼੍ਰੀ ਅਰਜਨ ਤੇ ਤਬੈ,
ਜਦੋਂ ਉਸ ਸਿੱਖ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸੁਣੇ,
ਲਈ ਪੱਤਰਿਕਾ ਮਿਲ ਸਿੱਖ ਸਬੈ,
ਉਹ ਪੱਤਰਿਕਾ ਉਹ ਚਿੱਠੀ ਜੋ ਗੁਰੂ ਪਾਤਸ਼ਾਹ ਨੇ ਲਿਖੀ ਸੀ ਉਹ ਚਿੱਠੀ ਇਸ ਸਿੱਖ ਨੇ ਲੈ ਲਈ।
ਕਰ ਬੰਧਨ ਕੋ ਤਿਆਗ ਲਾਹੌਰ,
ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਬੰਦਨਾ ਕਰਕੇ ਇਹ ਸਿੱਖ ਲਾਹੌਰ ਸ਼ਹਿਰ ਤੋਂ ਚੱਲ ਪਿਆ।
ਕਮਨਿਓ ਪੰਥ ਸੁਧਾ ਸਰ ਔਰ,
ਲਾਹੌਰ ਸ਼ਹਿਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ।
ਇੱਕ ਨਿਸਮਗ ਮੈਂ ਬਸ ਕਰ ਆਇਓ,
ਰਸਤੇ ਚ ਇੱਕ ਰਾਤ ਬਤੀਤ ਕੀਤੀ ਸਿੱਖ ਨੇ, ਇੱਕ ਰਾਤ ਰਸਤੇ ਚ ਰਹਿ ਕੇ ਅਗਲੇ ਦਿਨ ਆਇਆ।
ਨਿਜ ਮੰਦਰ ਮਹਿ ਗੁਰੂ ਸੁਹਾਇਓ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪਣਿਆਂ ਮਹਿਲਾਂ ਚ ਬਿਰਾਜਮਾਨ ਸਨ, ਜਿੱਥੇ ਗੁਰੂ ਕੇ ਮਹਿਲ ਨੇ ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ।
ਗਇਓ ਤਹਾਂ ਕੋਲੇ ਅਰਦਾਸ,
ਪੰਜਵੇਂ ਪਾਤਸ਼ਾਹ ਜੀ ਦੀ ਚਿੱਠੀ ਲੈ ਕੇ ਇਹ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲਾਂ ਚ ਆਇਆ।
ਜਿਸਕੇ ਉਰ ਦਰਸ਼ਨ ਕੀ ਆਸ,
ਔਰ ਇਸ ਸਿੱਖ ਦੇ ਮਨ ਵਿੱਚ ਵੀ ਦਰਸ਼ਨਾਂ ਦੀ ਆਸ ਹੈ, ਇਹਨੂੰ ਵੀ ਕੰਖ ਹੈ ਕਿ ਸਤਿਗੁਰੂ ਜੀ ਦੇ ਦਰਸ਼ਨ ਹੋਵਣ।
ਵੈਸੇ ਉਹ ਪ੍ਰਿਥੀਆ ਉੱਪਰ ਪੌਰ,
ਜਦੋਂ ਇਹ ਗਏ ਨਾ ਸਿੱਖ ਗਿਆ ਮਹਿਲਾਂ ਚ ਤੇ ਬਾਹਰ ਦਰਵਾਜੇ ਦੇ ਉੱਤੇ ਮੀਣਾ ਬੈਠਾ ਸੀ ਪ੍ਰਿਥੀ ਚੰਦ, ਉਹਨੇ ਵੇਖਿਆ ਵੀ ਕੋਈ ਸਿੱਖ ਆਇਆ, ਉਹ ਦਰਵਾਜੇ ਤੇ ਹੀ ਬਹਿ ਰਹਿੰਦਾ ਸੀ ਵੀ ਕੋਈ ਆਵੇ ਭੇਟਾ ਆਵੇਗੀ ਤੇ ਸਿੱਧਾ ਚੜਾਵਾ ਮੈਂ ਹੀ ਬਾਹਰੋਂ ਬਾਹਰ ਲੈ ਜਾਵਾਂ, ਏਦਾਂ ਦੀ ਬਿਰਤੀ ਸੀ ਮੀਣੇ ਦੀ ਪ੍ਰਿਥੀ ਚੰਦ ਦੀ, ਤੇ ਬਾਹਰ ਦਰਵਾਜੇ ਤੇ ਹੀ ਬੈਠਾ ਹੋਇਆ ਸੀ।
ਵੇਖਿਓ ਓਪਰਾ ਸਿੱਖ ਇਹ ਔਰ,
ਵੇਖਿਆ ਵੀ ਕੋਈ ਓਪਰਾ ਸਿੱਖ ਹੈ, ਸ਼ਹਿਰ ਦਾ ਵਸਨੀਕ ਨਹੀਂ ਹੈ, ਇੱਥੋਂ ਦਾ ਨਹੀਂ ਰਹਿਣ ਵਾਲਾ, ਪਹਿਲਾਂ ਵੇਖਿਆ ਨਹੀਂ ਉਹਨੂੰ ਕਦੇ, ਪਹਿਲੀ ਵਾਰੀ ਆਇਆ ਵੇਖਿਆ ਹੈ।
ਪੂਜਿਓ ਕਰਿਓ ਕਹਾਂ ਤੇ ਆਇਓ,
ਪ੍ਰਿਥੀ ਚੰਦ ਨੇ ਸਿੱਖ ਨੂੰ ਰੋਕ ਲਿਆ, ਕਹਿੰਦਾ ਹਾਂ ਭਾਈ ਕੌਣ ਹੈ, ਕਿਥੋਂ ਆਇਆ ਚੱਲ ਕੇ,
ਪਤੀਆ ਕਰ ਤੁਵ ਕਿਨਹੋ ਪਠਾਇਓ,
ਤੇਰੇ ਹੱਥ ਦੇ ਵਿੱਚ ਕੋਈ ਚਿੱਠੀ ਫੜੀ ਆ, ਕਿਹਨੇ ਭੇਜੀ ਆ ਤੇਰੇ ਹੱਥ, ਚਿੱਠੀ ਵੀ ਵੇਖ ਲਈ ਪ੍ਰਿਥੀ ਚੰਦ ਨੇ, ਕਹਿੰਦਾ ਵੀ ਤੇਰੇ ਹੱਥ ਵਿੱਚ ਇਹ ਪੱਤਰਿਕਾ ਫੜੀ ਹੈ, ਚਿੱਠੀ ਫੜੀ ਹੈ, ਇਹ ਕਿਹਦੇ ਕਿਹਦੀ ਚਿੱਠੀ ਲੈ ਕੇ ਆਇਆ?
ਸੁਣ ਕੇ ਸਿੱਖ ਨੇ ਸਕਲ ਬਤਾਇਵ,
ਸੁਣ ਕੇ ਉਸ ਸਿੱਖ ਨੇ ਸਾਰਾ ਭੇਤ ਦੱਸਿਆ।
ਮੈਂ ਲਵਪੁਰ ਤੇ ਚੱਲ ਕਰ ਆਇਵ,
ਕਹਿਣ ਲੱਗਾ ਬਾਬਾ ਜੀ ਮੈਂ ਲਾਹੌਰ ਸ਼ਹਿਰ ਤੋਂ ਚੱਲ ਕੇ ਆਇਆ ਹਾਂ।
ਪੱਤਰੀ ਭੇਜੀ ਅਨੁਜ ਤੁਮਾਰੇ,
ਇਹ ਜਿਹੜੀ ਪੱਤਰੀ ਹੈ ਚਿੱਠੀ ਹੈ ਇਹ ਤੁਹਾਡੇ ਅਨੁਜ ਨੇ ਭੇਜੀ ਹੈ। ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ, ਤੁਹਾਡੇ ਛੋਟੇ ਭਰਾ ਨੇ ਅਨੁਜ ਨੇ ਇਹ ਚਿੱਠੀ ਗੁਰੂ ਅਰਜਨ ਦੇਵ ਸਾਹਿਬ ਨੇ ਭੇਜੀ ਹੈ।
ਧਰੋਂ ਜਾਏ ਸਤਿਗੁਰੂ ਅਗਾਰੇ,
ਔਰ ਇਹ ਚਿੱਠੀ ਮੈਂ ਅੰਦਰ ਜਾ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਰੱਖਣੀ ਹੈ।
ਜੋ ਉੱਤਰ ਦੇ ਸੋ ਲੈ ਜਾਉ,
ਜਿਹੜਾ ਜਵਾਬ ਸਤਿਗੁਰੂ ਚੌਥੇ ਪਾਤਸ਼ਾਹ ਇਸ ਚਿੱਠੀ ਨੂੰ ਵਾਚ ਕੇ ਦੇਣਗੇ ਉਹ ਜਵਾਬ ਲੈ ਕੇ ਮੈਂ ਵਾਪਸ ਜਾਵਾਂਗਾ।
ਗੁਰ ਸੁਤ ਲਗ ਕੋ ਜਾਏ ਸੁਣਾਉ,
ਔਰ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਨੂੰ ਉਹੀ ਜਵਾਬ ਜਾ ਕੇ ਸੁਣਾਵਾਂਗਾ ਜਿਹੜਾ ਜਵਾਬ ਗੁਰੂ ਪਾਤਸ਼ਾਹ ਦੇਣਗੇ।
ਪ੍ਰਿਥੀਆ ਚਮਕਿਓ ਮੋਹ ਦਿਖਾਏ,
ਪ੍ਰਿਥੀਏ ਦਾ ਇਕਦਮ ਚਮਕ ਗਿਆ, ਜਿਵੇਂ ਕਾਲਾ ਜਿਹਾ ਨਹੀਂ ਹੋ ਜਾਂਦਾ, ਚਮਕਣ ਦਾ ਮਤਲਬ ਵੀ ਇਕਦਮ ਉਤਾਵਲਾ ਜਿਹਾ ਹੋਇਆ ਵੀ ਕਿਤੇ ਅੰਦਰ ਚਲਾ ਨਾ ਜਾਏ, ਇਕਦਮ ਉੱਠ ਖਲੋਤਾ। ਕਹਿੰਦਾ ਲਿਆ ਲਿਆ ਪਹਿਲਾਂ ਮੈਨੂੰ ਵਿਖਾ ਕੀ ਲਿਖਿਆ ਚਿੱਠੀ ਚ। ਕਹਿੰਦਾ ਲਿਆ ਪਹਿਲਾਂ ਮੈਂ ਵੇਖਾਂ।
ਮੈਂ ਗੁਰ ਨਿਕਟ ਸੋਦਿਓ ਪਹੁੰਚਾਏ,
ਲਿਆ ਚਿੱਠੀ ਮੈਂ ਆਪੇ ਪਹੁੰਚਾ ਦਿਆਂਗਾ ਸਤਿਗੁਰਾਂ ਦੇ ਕੋਲ, ਤੂੰ ਇੱਥੋਂ ਬਾਹਰੋਂ ਹੀ ਮੱਥਾ ਟੇਕ ਕੇ ਚਲਾ ਜਾ, ਗੁਰੂ ਸਾਹਿਬ ਜੀ ਆਰਾਮ ਕਰਦੇ ਹੈ। ਇਹ ਲਿਆ ਚਿੱਠੀ ਮੈਂ ਆਪੇ ਪਹੁੰਚਾ ਦਿਆਂਗਾ।
ਤੋਹੇ ਜਾਣ ਕੋ ਅਬ ਨਹਿ ਸਮੋ,
ਕਿਉਂਕਿ ਹੁਣ ਨੀ ਸਮਾਂ ਅੰਦਰ ਜਾਣ ਦਾ, ਹੁਣ ਨੀ ਵੇਲਾ।
ਤੇਰੇ ਜਾਹੋ ਇਹਾਂ ਕਰ ਨਮੋ,
ਤੇ ਬਾਹਰ ਚਲਾ ਜਾ ਸਰਾਂ ਚ ਜਾ ਕੇ ਉੱਥੇ ਆਰਾਮ ਕਰ, ਤੇ ਇੱਥੇ ਬਾਹਰੋਂ ਹੀ ਮੱਥਾ ਟੇਕ ਲੈ, ਇਥੋਂ ਦਰਵਾਜੇ ਤੋਂ ਹੀ ਨਮਸਕਾਰ ਕਰਕੇ ਚਲਾ ਜਾ।
ਖੋਲ ਪੱਤਰਕਾ ਪ੍ਰਿਥੀਏ ਹੇਰੀ,
ਬਾਬੇ ਪ੍ਰਿਥੀ ਚੰਦ ਨੇ ਉਹ ਚਿੱਠੀ ਲਈ, ਖੋਲੀ ਤੇ ਖੋਲ ਕੇ ਵੇਖੀ।
ਪਠੀ ਤੁਕਾ ਸੁਠ ਲਿਖੀ ਬਡੇਰੀ,
ਤੇ ਕਹਿੰਦੇ ਜਦੋਂ ਚਿੱਠੀ ਪੜੀ ਤੇ ਬੜੀਆਂ ਸੁੰਦਰ ਪੰਕਤੀਆਂ ਲਿਖੀਆਂ, ਆਹਾ ਕਮਾਲ ਦੀਆਂ। ਪ੍ਰਿਥੀ ਚੰਦ ਨੇ ਵੀ ਪੜੀਆਂ ਤੇ ਉਹਨੂੰ ਵੀ ਮਹਿਸੂਸ ਹੋਈਆਂ ਵੀ ਇਹਦੇ ਚ ਕੋਈ ਕਲਾ ਹੈ। ਜਦੋਂ ਪੜੀਆਂ ਪੰਕਤੀਆਂ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤ੍ਰਿਕ ਕੀ ਨਿਆਈ। ਇਹ ਚਿੱਠੀ ਪੜੀ ਬਾਬੇ ਪ੍ਰਿਥੀ ਚੰਦ ਨੇ, ਵੇਖਿਆ ਵੀ ਪੰਕਤੀਆਂ ਬਹੁਤ ਹੀ ਸੁੰਦਰ ਲਿਖੀਆਂ ਨੇ।
ਇਹ ਤੋ ਬਾਣੀ ਕਰੀ ਬਣਾਏ,
ਵੇਖਿਆ ਵੀ ਇਹ ਤਾਂ ਬਾਣੀ ਲਿਖੀ ਆ ਗੁਰੂ ਅਰਜਨ ਸਾਹਿਬ ਨੇ, ਜਿਵੇਂ ਵੱਡਿਆਂ ਸਤਿਗੁਰਾਂ ਦੀ ਬਾਣੀ ਆ, ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਸਾਹਿਬ ਦੀ, ਉਦਾਂ ਦੀ ਬਾਣੀ ਲਿਖੀ ਹੈ।
ਜਹੋਂ ਪਾਤਸ਼ਾਹ ਹੁਣ ਕੀ ਜਿਸ ਪਾਏ,
ਜਿਵੇਂ ਚਾਰ ਪਾਤਸ਼ਾਹੀਆਂ ਦੀ ਰਚੀ ਬਾਣੀ ਹੈ ਉਸੇ ਤਰ੍ਹਾਂ ਦੀ ਇਹ ਛੰਦ ਰਚਨਾ ਹੈ।
ਜਿਨ ਮੈਂ ਪ੍ਰੇਮ ਜਨਾਵਨ ਕੀਨਸ,
ਇਸ ਚਿੱਠੀ ਵਿਚ, ਇਸ ਬਚਨਾ ਵਿਚ, ਇਸ ਬਾਣੀ ਵਿਚ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਮਨ ਦਾ ਪ੍ਰੇਮ ਜਣਾਇਆ, ਪ੍ਰਗਟ ਕੀਤਾ।
ਮਿਲਬੇ ਕੀ ਲਾਲ ਸੁਮਨ ਭੀਨਸ,
ਔਰ ਪਿਤਾ ਗੁਰਦੇਵ ਨੂੰ ਮਿਲਣ ਦੀ ਲਾਲਸਾ ਪ੍ਰਗਟ ਕੀਤੀ ਹੈ, ਇੱਛਾ ਜਗਿਆਸਾ ਪ੍ਰਗਟ ਕੀਤੀ ਹੈ।
ਪਠ ਹੈ ਪਿਤਾ ਜਬ ਤਿਸੈ ਹਕਾਰ ਹੈ,
ਚਿੱਠੀ ਜੇ ਪਿਤਾ ਜੀ ਨੇ ਪੜੀ ਤੇ ਪੜਦਿਆਂ ਸਾਰ ਇਸ ਚਿੱਠੀ ਨੂੰ ਉਹ ਬੁਲਾ ਲੈਣਗੇ ਗੁਰੂ ਅਰਜਨ ਸਾਹਿਬ ਨੂੰ।
ਹੋਏ ਪ੍ਰਸੰਨ ਨਿਜ ਥਾਨ ਬਿਠਾਰ ਹੈ,
ਜਿਹੜੇ ਹਿਸਾਬ ਨਾਲ ਇਹ ਚਿੱਠੀ ਲਿਖੀ ਹੈ ਇਹਨੂੰ ਪੜਦਿਆਂ ਸਾਰ ਗੁਰੂ ਅਰਜਨ ਦੇਵ ਸਾਹਿਬ ਨੂੰ ਪਿਤਾ ਜੀ ਨੇ ਬੁਲਾ ਲੈਣਾ, ਔਰ ਬੁਲਾਉਂਦਿਆਂ ਸਾਰ ਉਹਨਾਂ ਨੂੰ ਗੁਰਗੱਦੀ ਤੇ ਬਿਠਾ ਦੇਣਾ, ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ। ਪ੍ਰਿਥੀ ਚੰਦ ਨੂੰ ਪਤਾ ਸੀ ਆਪਣੀਆਂ ਕਰਤੂਤਾਂ ਦਾ ਵੀ ਮੇਰੇ ਚੋਂ ਕਰਤੂਤ ਕੋਈ ਨੀ, ਮੈਂ ਗੁਰੂ ਗੱਦੀ ਤੇ ਬੈਠ ਸਕਾਂ। ਇਹ ਧਿੰਗੋ ਜੋਰੀ ਬਣਨਾ ਚਾਹੁੰਦਾ ਸੀ, ਕਲਯੁਗ ਦਾ ਸੁਭਾਅ ਹੀ ਇਹ ਹੈ ਗੁਰੂ ਖਾਲਸਾ ਜੀ। ਕਲਯੁਗ ਦੇ ਲੱਛਣ ਕੀ ਨੇ ਗੁਰੂ ਨਾਨਕ ਸਾਹਿਬ ਨੇ ਦੱਸੇ ਨੇ। ਮਹਾਰਾਜ ਜੀ ਕਹਿੰਦੇ ਕਲਯੁਗ ਦੇ ਲੱਛਣ ਨੇ ਵੀ ਇੱਥੇ ਜ਼ਬਰਦਸਤੀ ਲੋਕ ਆਪਣਾ ਆਪ ਪ੍ਰਵਾਨ ਕਰਾਉਣਾ ਚਾਹੁੰਦੇ, ਜ਼ਬਰਦਸਤੀ ਧਿੰਗੋ ਜੋਰੀ। ਇਹ ਕਲ ਲੱਖਣ ਵਿਚਾਰ ਕਲਯੁਗ ਦੇ ਲੱਛਣ ਨੇ ਵੀ ਜ਼ਬਰਦਸਤੀ ਧੱਕਾ ਕਰਕੇ ਕਹਿਣ ਵੀ ਮੈਂ ਬਣੂ ਆਗੂ। ਉਹਦੇ ਲਈ ਜਿੰਨੇ ਟੇਢੇ ਮੇਢੇ ਤਰੀਕੇ ਨੇ ਅਪਣਾਉਣ ਦੇ ਯਤਨ ਕਰਦੇ, ਕਲਯੁਗ ਦੇ ਲੋਕਾਂ ਦੀ ਇਹ ਪ੍ਰਵਿਰਤੀ ਹੁੰਦੀ। ਪ੍ਰਿਥੀਏ ਨੂੰ ਪਤਾ ਸੀ, ਹੁਣ ਸੋਚਦਾ ਵੀ ਇਹ ਪੰਕਤੀਆਂ ਪੜ ਕੇ ਤਾਂ ਗੁਰੂ ਰਾਮਦਾਸ ਸਾਹਿਬ ਨੇ ਬੁਲਾ ਲੈਣਾ ਗੁਰੂ ਅਰਜਨ ਸਾਹਿਬ ਨੂੰ, ਔਰ ਬੁਲਾ ਕੇ ਗੁਰਗੱਦੀ ਦੇ ਦੇਣੀ ਹੈ।
ਇਸ ਕਾਰਨ ਤੇ ਨਹਿ ਦਿਖਰਾਵੋ,
ਇਸ ਕਰਕੇ ਮੈਂ ਇਹ ਚਿੱਠੀ ਗੁਰੂ ਸਾਹਿਬ ਨੂੰ ਵਿਖਾਉਣੀ ਕੋਈ ਨੀ, ਇਹ ਚਿੱਠੀ ਪਿਤਾ ਜੀ ਨੂੰ ਵਿਖਾਣੀ ਨਹੀਂ।
ਆਪਣੇ ਖੀਸੇ ਬਿਖੈ ਰਖਾਵੋ,
ਇਹ ਚਿੱਠੀ ਮੈਂ ਆਪਣੇ ਖੀਸੇ ਚ ਹੀ ਰੱਖ ਲੈਣਾ। ਆਪਣੀ ਜੇਬ ਦੇ ਵਿੱਚ ਹੀ ਰੱਖ ਲੈਣਾ।
ਨਹਿ ਸਤ ਗੁਰ ਕੇ ਢਿੱਗ ਪਹੁੰਚਾਈ।
ਇਹਨੇ ਉਹ ਚਿੱਠੀ ਖੀਸੇ ਚ ਹੀ ਪਾ ਲਈ। ਵੇਖੋ ਪਰਮੇਸ਼ਰ ਦੀ ਖੇਡ ਪਾੜੀ ਨਹੀਂ, ਖੀਸੇ ਚ ਪਾ ਲਈ। ਸਤਿਗੁਰੂ ਸੱਚੇ ਪਾਤਸ਼ਾਹ ਤੱਕ ਕੋਈ ਚਿੱਠੀ ਨਹੀਂ ਪਹੁੰਚਾਈ।
ਰੱਖ ਆਪਣੇ ਪਾਸ ਛੁਪਾਈ
ਔਰ ਆਪਣੇ ਖੀਸੇ ਚ ਪਾ ਕੇ ਛੁਪਾ ਕੇ ਰੱਖ ਲਈ।
ਦਿਸਾ ਗੁਜ਼ਾਰੀ ਕਰ ਸਿੱਖ ਡੇਰਾ
ਔਰ ਰਾਤ ਉਸ ਸਿੱਖ ਨੇ ਅੰਮ੍ਰਿਤਸਰ ਸ਼ਹਿਰ ਚ ਬਤੀਤ ਕੀਤੀ।
ਆਇਓ ਗੁਰਦਰ ਹੋਤ ਸਵੇਰਾ।
ਅਗਲੇ ਦਿਨ ਸਵੇਰ ਹੋਈ ਤੇ ਉਹ ਸਿੱਖ ਚੱਲ ਕੇ ਆਇਆ ਵੀ ਜਵਾਬ ਤਾਂ ਲੈ ਲਵਾਂ ਵੀ ਕੀ ਦਿੱਤਾ ਜਵਾਬ ਗੁਰੂ ਜੀ ਨੇ। ਉਹ ਸਿੱਖ ਆਇਆ ਗੁਰੂ ਕੇ ਮਹਿਲਾਂ ਚ।
ਪ੍ਰਿਥੀਏ ਨੇ ਅਵਲੋਕਨ ਕੀਨਾ।
ਪ੍ਰਿਥੀਆ ਪਹਿਲਾਂ ਹੀ ਬਾਹਰ ਬੈਠਾ ਸੀ, ਉਡੀਕਦਾ ਸੀ ਮਾਨੋ ਵੀ ਸਿੱਖ ਆਵੇਗਾ ਤੇ ਬਾਹਰੋਂ ਬਾਹਰ ਹੀ ਭੇਜਾਂਗਾ ਉਹਨੂੰ। ਤੇ ਪ੍ਰਿਥੀਏ ਨੇ ਉਸ ਸਿੱਖ ਨੂੰ ਵੇਖ ਲਿਆ।
ਨਿਕਟ ਹਕਾਰਸ ਉੱਤਰ ਦੀਨਾ।
ਕੋਲ ਬੁਲਾ ਕੇ ਉਸ ਸਿੱਖ ਨੂੰ ਪ੍ਰਿਥੀਏ ਨੇ ਆਪਣੇ ਵੱਲੋਂ ਹੀ ਜਵਾਬ ਦੇ ਦਿੱਤਾ।
ਪੱਠੀ ਪੱਤਰਕਾ ਸਤਿਗੁਰ ਸੋਏ।
ਕਹਿਣ ਲੱਗਾ ਵੀ ਜਾ ਕੇ ਆਖੀ ਗੁਰੂ ਅਰਜਨ ਸਾਹਿਬ ਨੂੰ ਕਿ ਉਹਨਾਂ ਦੀ ਚਿੱਠੀ ਪਿਤਾ ਗੁਰੂ ਜੀ ਨੇ ਪੜ ਲਈ ਹੈ।
ਹਰ ਖਤ ਭਏ ਕੁਸ਼ਲ ਜੁੱਤ ਜੋਏ।
ਔਰ ਚਿੱਠੀ ਪੜ ਕੇ ਬੜੇ ਖੁਸ਼ ਹੋਏ ਨੇ, ਉਹ ਬਹੁਤ ਪ੍ਰਸੰਨ ਹੋਏ ਨੇ ਵੀ ਚਿੱਠੀ ਬਹੁਤ ਸੋਹਣੀ ਲਿਖੀ ਹੈ।
ਸੁਖ ਆਨੰਦ ਇਤਕੋ ਸਭ ਦੀਜੈ।
ਜਾ ਕੇ ਤੂੰ ਗੁਰੂ ਘਰ ਦਾ ਸੁਖ ਆਨੰਦ ਸੁਣਾਈ। ਆਖੀ ਵੀ ਪਿਤਾ ਗੁਰੂ ਜੀ ਬਿਲਕੁਲ ਸੁਖ ਆਨੰਦ ਵਿਚ ਨੇ।
ਸ਼੍ਰੀ ਅਰਜਨ ਕੇ ਸੰਗ ਕਹੀ ਜੈ।
ਔਰ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਰਾ ਸੁਖ ਸੁਨੇਹਾ ਸੁਣਾਵੀ।
ਲਵਪੁਰ ਮੈਂ ਸੰਗਤ ਮਿਲ ਰਹੀ ਹੈ।
ਔਰ ਪਿਤਾ ਜੀ ਨੇ ਹੁਕਮ ਕੀਤਾ ਉਹਨਾਂ ਨੂੰ ਕਿ ਲਾਹੌਰ ਸ਼ਹਿਰ ਵਿਚ ਸੰਗਤ ਵਿਚ ਮਿਲ ਕੇ ਹੀ ਰਹਿਣ, ਉੱਥੇ ਹੀ ਰਹਿਣ, ਹਾਲੇ ਆਵਣ ਨਾ। ਏਦਾਂ ਪ੍ਰਿਥੀਏ ਨੇ ਆਪਣੇ ਕੋਲੋਂ ਹੀ ਜਵਾਬ ਦੇ ਦਿੱਤਾ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਉੱਥੇ ਲਾਹੌਰ ਸ਼ਹਿਰ ਚ ਹੀ ਰਹਿਣ, ਸੰਗਤ ਵਿਚ ਮਿਲ ਕੇ ਹੀ ਰਹਿਣ।
ਸਿੱਖਿਆ ਤੇ ਸੇਵਾ ਕੋ ਲਹੀਆ ਹੈ।
ਉੱਥੇ ਜਿਹੜੇ ਗੁਰਸਿੱਖ ਦਸਵੰਧ ਚੜਾਉਂਦੇ ਆ, ਸੇਵਾ ਅਰਪਦੇ ਨੇ, ਉਹ ਸੇਵਾ ਇਕੱਠੀ ਕਰਨ।
ਅਬ ਤੁਮ ਗਮਨ ਹੋ ਕਾਜ ਨਾ ਆਨਾ।
ਤੇ ਜਾ ਸਿੱਖਾ, ਹੁਣ ਤੂੰ ਜਾ ਵਾਪਸ, ਹੁਣ ਕੋਈ ਹੋਰ ਕੰਮ ਨਹੀਂ ਰਿਹਾ, ਤੇਰੇ ਗੋਚਰੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਣੇ ਅੱਜ, ਤੇ ਤੈਨੂੰ ਵਾਪਸੀ ਵੀ ਜਾਣ ਦਾ ਵੇਲਾ ਵੀ, ਤੂੰ ਸੁਨੇਹਾ ਵੀ ਲੈ ਕੇ ਜਾਣਾ, ਫਿਰ ਜਦੋਂ ਅਗਲੇ ਗੇੜੇ ਆਵੇਗਾ ਦਰਸ਼ਨ ਕਰ ਲਈ। ਤੂੰ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਹੀਂ ਵੀ ਉੱਥੇ ਹੀ ਰਹਿਣ, ਸੰਗਤ ਵਿਚ ਮਿਲ ਕੇ ਸੰਗਤ ਦੀ ਕਾਰ ਉਗਰਾਣ।
ਸੁਣ ਸਿੱਖ ਨੇ ਤਬ ਕੀ ਨਾ ਪਿਆਨਾ।
ਸਿੱਖ ਸੁਣ ਕੇ ਥੋੜਾ ਜਿਹਾ ਅਸਚਰਜ ਵੀ ਹੋਇਆ ਵੀ ਦਰਸ਼ਨਾਂ ਤੋਂ ਬਿਨਾਂ ਜਾਣਾ ਪਵੇਗਾ, ਪਰ ਕੀ ਕਰਦਾ ਜੇ ਬਾਬੇ ਪ੍ਰਿਥੀ ਚੰਦ ਨੇ ਜਵਾਬ ਦੇ ਦਿੱਤਾ। ਉਥੋਂ ਹੀ ਪ੍ਰਣਾਮ ਕੀਤੀ ਤੇ ਸਿੱਖ ਵਾਪਸ ਪਰਤਿਆ।
ਛਲ ਕਰ ਗੁਰ ਸੋ ਮਿਲਣ ਨਾ ਦਿਓ।
ਪ੍ਰਿਥੀਏ ਨੇ ਛਲ ਕਰਕੇ, ਕਪਟ ਕਰਕੇ ਸਿੱਖ ਨੂੰ ਸਤਿਗੁਰੂ ਜੀ ਦੇ ਨਾਲ ਮਿਲਣ ਨਹੀਂ ਦਿੱਤਾ।
ਭੋਰ ਪਯੋ ਹੋਤ ਹੀ ਪਠਬੋ ਕੀਓ।
ਸਵੇਰੇ ਦਿਨ ਚੜ੍ਹਦੇ ਹੀ ਉਹ ਸਿੱਖ ਨੂੰ ਵਾਪਸ ਮੋੜ ਦਿੱਤਾ।
ਮਗ ਉਲੰਘਿਓ ਪਰਵੇਸ਼ਿਓ ਲਾਹੌਰ।
ਉਹ ਸਿੱਖ ਪੈਂਡਾ ਤੈਅ ਕਰਕੇ ਵਾਪਸ ਲਾਹੌਰ ਸ਼ਹਿਰ ਪਹੁੰਚ ਗਿਆ।
ਸ਼੍ਰੀ ਅਰਜਨ ਸੋ ਮਿਲ ਕਰ ਜੋਰ।
ਜਾ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਹੱਥ ਜੋੜ ਕੇ ਮਿਲਿਆ।
ਵੰਦਨ ਕਰ ਕੇ ਕਹਿ ਸੋ ਪ੍ਰਸੰਗ।
ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਗੁਰੂ ਅਰਜਨ ਸਾਹਿਬ ਦੇ ਨੇਤਰ ਖਿੜੇ ਵੀ ਸਿੱਖ ਆ ਗਿਆ ਪਿਤਾ ਗੁਰੂ ਦਾ ਸੁਨੇਹਾ ਲੈ ਕੇ। ਕਹਿੰਦੇ ਆ ਸਿੱਖਾ ਦੱਸ, ਪਿਤਾ ਗੁਰਦੇਵ ਨੇ ਕੀ ਜਵਾਬ ਦਿੱਤਾ ਹੈ?
ਮਿਲਿਓ ਪੌਰ ਪਰ ਪ੍ਰਿਥੀਏ ਸੰਗ।
ਇਹਨੇ ਦੱਸਿਆ ਮਹਾਰਾਜ ਜੀ ਵੀ ਗੁਰਦੇਵ ਦੇ ਦਰਸ਼ਨ ਨਹੀਂ ਹੋਏ, ਦਰਵਾਜੇ ਤੇ ਤੁਹਾਡੇ ਵੱਡੇ ਵੀਰ ਜੀ, ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਮਿਲੇ।
ਲਈ ਪੱਤਰਕਾ ਗੁਰ ਢਿੱਗ ਗਯੋ।
ਉਹਨੇ ਹੀ ਮੇਰੇ ਕੋਲੋਂ ਚਿੱਠੀ ਲਈ ਤੇ ਉਹੀ ਚਿੱਠੀ ਲੈ ਕੇ ਅੰਦਰ ਗੁਰੂ ਜੀ ਕੋਲ ਗਿਆ।
ਹੋਰ ਪਈ ਮੁਝ ਸੋ ਕਹਿ ਦਯੋ।
ਤੇ ਅਗਲੇ ਦਿਨ ਸਵੇਰੇ ਮੈਨੂੰ ਜਵਾਬ ਵੀ ਬਾਬੇ ਪ੍ਰਿਥੀ ਚੰਦ ਨੇ ਹੀ ਦਿੱਤਾ।
ਕੁਸ਼ਲ ਆਨੰਦ ਦੇਹੋ ਸੁਧ ਜਾਏ।
ਉਹਨੇ ਆਖਿਆ ਵੀ ਜਾ ਕੇ ਆਖੋ ਵੀ ਇੱਧਰ ਸਭ ਰਾਜੀ ਖੁਸ਼ੀ ਨੇ, ਕੁਸ਼ਲ ਆਨੰਦ ਨੇ, ਤੁਹਾਡੇ ਕੁਸ਼ਲ ਆਨੰਦ ਦੀ ਸੁਖ ਮੰਗਦੇ ਆ ਪਰਮੇਸ਼ਰ ਕੋਲੋਂ। ਏਦਾਂ ਮਹਾਰਾਜ ਜੀ ਸੁਨੇਹਾ ਭੇਜਿਆ।
ਪੜ ਲੀਨ ਸਜੋ ਤੈ ਇਤ ਲਿਆਏ।
ਤੇ ਉਹਨੇ ਇਹ ਵੀ ਕਿਹਾ ਬਾਬੇ ਪ੍ਰਿਥੀ ਚੰਦ ਨੇ ਵੀ ਜਿਹੜੀ ਤੂੰ ਚਿੱਠੀ ਲਿਆਇਆ ਉਹ ਗੁਰੂ ਰਾਮਦਾਸ ਸਾਹਿਬ ਨੇ ਪੜ ਲਈ ਹੈ।
ਸੁਣ ਸ਼੍ਰੀ ਅਰਜਨ ਚਿੰਤਯੋ ਪਾਈ।
ਤੇ ਉਹਦਾ ਜਵਾਬ ਉਹਨਾਂ ਦਿੱਤਾ ਵੀ ਤੁਸੀਂ ਉੱਥੇ ਸੰਗਤ ਚ ਹੀ ਰਹੋ। ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਸੁਣਿਆ ਵੀ ਬਾਬੇ ਪ੍ਰਿਥੀ ਚੰਦ ਨੇ ਚਿੱਠੀ ਲਈ ਅੰਦਰ ਉਹੀ ਲੈ ਕੇ ਗਏ, ਤੇ ਪੰਜਵੇਂ ਪਾਤਸ਼ਾਹ ਜੀ ਦੇ ਚਿੱਤ ਵਿੱਚ ਫਿਕਰ ਹੋਇਆ।
ਮੋਹੇ ਬਿਸਾਰਿਓ ਪਿਤ ਸੁਖਦਾਈ।
ਸੋਚਦੇ ਐ ਵੀ ਮੇਰੇ ਸੁਖ ਦਾ ਤੇ ਪਿਤਾ ਜੀ ਨੇ ਮੈਨੂੰ ਬਿਸਾਰ ਹੀ ਦਿੱਤਾ ਹੈ। ਖਬਰੇ ਮੇਰੇ ਕੋਲੋਂ ਐਸੀ ਕਿਹੜੀ ਗਲਤੀ ਹੋ ਗਈ, ਕਿਹੜਾ ਇਹੋ ਜਿਹਾ ਮੇਰੇ ਕੋਲੋਂ ਔਗਣ ਹੋ ਗਿਆ ਕਿ ਪਿਤਾ ਗੁਰੂ ਜੀ ਨੇ ਮੈਨੂੰ ਆਪਣੇ ਚਿੱਤ ਚੋਂ ਵਿਸਾਰ ਦਿੱਤਾ ਹੈ। ਗੁਰੂ ਤੇ ਦੋਸ਼ ਨਹੀਂ ਲਾਇਆ, ਆਪਣੇ ਚਿੱਤ ਵਿੱਚ ਸੋਚਦੇ ਵੀ ਮੇਰੀ ਕੋਈ ਗਲਤੀ ਹੈ, ਮੇਰੀ ਕੋਈ ਖਾਮੀ ਹੈ ਕਿ ਪਿਤਾ ਗੁਰੂ ਜੀ ਨੇ ਚਿੱਤ ਚੋਂ ਵਿਸਾਰ ਦਿੱਤਾ।
ਦੂਰ ਰਹੇ ਨਿਤ ਹੋਏ ਨਾ ਪਿਆਰੂ,
ਕਹਿੰਦੇ ਇੱਥੇ ਦੂਰ ਹੋ ਗਏ ਨਾ ਉਹਨਾਂ ਤੋਂ ਆਇਆ, ਤੇ ਜਦੋਂ ਦੂਰ ਰਹੀਏ ਤੇ ਪਿਆਰ ਨਹੀਂ ਰਹਿੰਦਾ। ਕਹਿੰਦੇ ਦੂਰ ਰਹੀਏ ਤੇ ਪਿਆਰ ਘਟ ਜਾਂਦਾ।
ਢਿਗ ਵਰਤੀ ਸੰਗ ਪ੍ਰੇਮ ਉਦਾਰੂ,
ਤੇ ਜਿਹੜੇ ਕੋਲ ਰਹਿੰਦੇ ਆ ਉਹਨਾਂ ਨਾਲ ਪ੍ਰੇਮ ਕਰਦੇ ਹਨ।
ਪੱਠੀ ਪੱਤ੍ਰਿਕਾ ਉੱਤਰ ਨਾ ਲਿਖਿਓ,
ਮੈਂ ਚਿੱਠੀ ਭੇਜੀ ਤੇ ਸਤਿਗੁਰਾਂ ਨੇ ਜਵਾਬ ਨਹੀਂ ਦਿੱਤਾ, ਸਤਿਗੁਰੂ ਜੀ ਨੇ ਜਵਾਬ ਲਿਖ ਕੇ ਨਹੀਂ ਭੇਜਿਆ।
ਮੁਝਸੋ ਪ੍ਰੇਮ ਨਾ ਯਾਂ ਤੇ ਭਿਖਿਓ,
ਸੋਚਦੇ ਖਬਰੇ ਮੇਰੇ ਨਾਲ ਪ੍ਰੇਮ ਨਹੀਂ ਕਰਦੇ ਪਿਤਾ ਗੁਰੂ ਜੀ, ਕਿ ਮੈਨੂੰ ਚਿੱਠੀ ਲਿਖ ਕੇ ਜਵਾਬ ਵਜੋਂ ਨਹੀਂ ਭੇਜੀ।
ਅੰਤਰਯਾਮੀ ਗੁਰੂ ਉਦਾਰੇ,
ਹਾਂ ਸਤਿਗੁਰੂ ਤਾਂ ਅੰਤਰਯਾਮੀ ਨੇ, ਧੰਨ ਗੁਰੂ ਰਾਮਦਾਸ ਸਾਹਿਬ ਤਾਂ ਦਿਲਾਂ ਦੀਆਂ ਬੁੱਝਦੇ ਹਨ।
ਜਾਣਿਓ ਕਿ ਮਨਹਿ ਪ੍ਰੇਮ ਹਮਾਰੇ,
ਖਬਰੇ ਕਿਉਂ ਨਹੀਂ ਮੇਰੇ ਮਨ ਦਾ ਪ੍ਰੇਮ ਜਾਣਿਆ, ਸੋਚਦੇ ਮੇਰਾ ਹੀ ਪ੍ਰੇਮ ਘੱਟ ਹੋਣਾ, ਮੇਰੇ ਮਨ ਦਾ ਪ੍ਰੇਮ ਨਹੀਂ ਜਾਣਿਆ ਉਹਨਾਂ ਨੇ, ਖਬਰੇ ਮੇਰੀ ਪ੍ਰੀਤ ਵਿੱਚ ਹੀ ਕਮੀ ਹੋਵੇ।
ਦਰਸ਼ਨ ਕੋ ਚਾਹਤ ਦਿਨ ਰਹਿਣ,
ਰਾਤ ਦਿਨ ਉਹਨਾਂ ਦੇ ਦਰਸ਼ਨਾਂ ਨੂੰ ਚਾਹੁੰਦਾ ਹਾਂ, ਅੱਠੇ ਪੈਰ ਉਹਨਾਂ ਦੇ ਦਰਸ਼ਨਾਂ ਦੀ ਕਾਂਖਾ ਰੱਖਦਾ ਹਾਂ।
ਜਲ ਜੁੱਤ ਰਹੇ ਤਰਸ ਤੇ ਨੈਣ,
ਮਹਾਰਾਜ ਜੀ ਦੇ ਨੇਤਰ ਜਲ ਨਾਲ ਭਰੇ ਰਹਿੰਦੇ, ਤਰਸਦੇ ਨੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ। ਨੈਣ ਮਹਿੰਜੇ ਤਰਸਦੇ, ਕਦ ਪਸੀ ਦੀਦਾਰ ਤੂੰ ਚੋ ਸੱਜਣ ਮੰਡਿਆ, ਡੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਵਸੀ ਦੀਦਾਰ, ਮਹਾਰਾਜ ਮੇਰੀਆਂ ਅੱਖਾਂ ਤਰਸਦੀਆਂ ਹਨ, ਕਦੋਂ ਤੁਹਾਡੇ ਦਰਸ਼ਨ ਪਰਸਾਂਗੇ। ਨੇਤਰ ਤਰਸਦੇ ਨੇ ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ।
ਦੀਨ ਜਾਨ ਮੁਝ ਕਬ ਹੈ ਬੁਲਾਵਹਿ,
ਕਦੋਂ ਮੈਨੂੰ ਦੀਨ ਜਾਣ ਕੇ, ਨਿਵਾਣਾ ਜਾਣ ਕੇ, ਸੇਵਕ ਜਾਣ ਕੇ, ਗਰੀਬੜਾ ਦਾਸ ਜਾਣ ਕੇ ਆਪਣੇ ਕੋਲ ਸੱਦਣਗੇ, ਬੁਲਾਉਣਗੇ, ਕਦੋਂ ਮੇਰੇ ਸਾਹਿਬ ਬੁਲਾਵਾ ਭੇਜਣਗੇ।
ਸਿਰ ਪਰ ਕਰ ਫੇਰ ਹਰ ਖਾਵਹਿ,
ਕਦੋਂ ਸਮਾਂ ਆਵੇਗਾ ਜਦੋਂ ਮੈਂ ਸਾਹਿਬ ਦੇ ਚਰਨਾਂ ਚ ਜਾਵਾਂਗਾ ਤੇ ਮੇਰੇ ਸਿਰ ਤੇ ਆਪਣਾ ਹੱਥ ਫੇਰ ਕੇ ਆਖਣਗੇ ਗੁਰੂ ਅਰਜਨ ਜੀ ਆ ਗਏ ਹੋ। ਕਦੋਂ ਆਵੇਗਾ ਉਹ ਸਮਾਂ ਜਦੋਂ ਮੇਰੇ ਸੀਸ ਤੇ ਹੱਥ ਫੇਰ ਕੇ ਆਖਣਗੇ। ਹਾਂਜੀ,
ਸੇ ਵੱਡ ਭਾਗੇ ਰਹੇ ਜੋ ਪਾਸ,
ਕਿੰਨੇ ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਉੱਥੇ ਮਹਾਰਾਜ ਜੀ ਦੇ ਚਰਨਾਂ ਚ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੇ, ਉਹਨਾਂ ਦੇ ਭਾਗ ਕਿੰਨੇ ਵੱਡੇ, ਕਿੰਨੇ ਸਵੱਲੇ ਕਰਮ ਉਹਨਾਂ ਦੇ ਜਿਹੜੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਰਹਿੰਦੇ ਹਨ ਉੱਥੇ।
ਮੁਖ ਪਿਖ ਬਚ ਸੁਨ ਪੁਰਵਹਿ ਪਾ ਆਸ,
ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਨੇ, ਉਹਨਾਂ ਦੇ ਬਚਨ ਸੁਣਦੇ ਨੇ, ਔਰ ਜਿਨ੍ਹਾਂ ਦੀਆਂ ਆਸਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ।
ਹਉ ਨਿਰਭਾਗ ਬੇਯੋਗੀ ਹੋਵਾ,
ਮੇਰੇ ਹੀ ਭਾਗ ਮਾੜੇ ਨੇ ਕਿ ਮੈਂ ਸਤਿਗੁਰਾਂ ਦਾ ਬੇਯੋਗੀ ਬਣ ਕੇ ਵਿਛੋੜੇ ਦੀ ਤੜਫ ਚ ਇੱਥੇ ਤੜਫ ਰਿਹਾ ਹਾਂ। ਉਹਨਾਂ ਦੇ ਭਾਗ ਕਿੰਨੇ ਸਵੱਲੇ, ਕਿੰਨੇ ਚੰਗੇ ਜਿਹੜੇ ਉਹਨਾਂ ਦੇ ਕੋਲ ਰਹਿੰਦੇ ਹਨ। ਮੈਂ ਹੀ ਨਿਰਭਾਗਾ ਹਾਂ ਕਿ ਮੈਨੂੰ ਉਹਨਾਂ ਦੇ ਦਰਸ਼ਨ ਨਹੀਂ ਪਏ ਹੁੰਦੇ, ਮੈਂ ਵਿਜੋਗੀ ਬਣ ਕੇ ਵਿਛੋੜੇ ਦੀ ਤੜਫ ਦੇ ਵਿੱਚ ਇੱਥੇ ਪਿਆ ਤੜਫਦਾ ਹਾਂ।
ਚਿਰ ਬੀਤੇ ਉਹ ਨਹਿ ਦਰਸ਼ਨ ਜੋਵਾ,
ਚਿਰ ਬੀਤ ਗਿਆ ਹੈ, ਕਿੰਨਾ ਸਮਾਂ ਬੀਤ ਗਿਆ ਹੈ, ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏ। ਜਿਵੇਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹੇ ਨੇ ਨਾ, ਤੇਰੇ ਮੁੰਦ ਕਟਾਰੇ ਜੇਬੜਾ, ਤੇਰੇ ਲੋਭੀ ਲੋਭ ਲਭਾਇਆ, ਤੇਰੇ ਦਰਸ਼ਨ ਵਿੱਟੋਂ ਖੰਨੀਆਂ ਵੰਜਾਂ, ਤੇਰੇ ਨਾਮ ਵਿੱਟੋਂ ਕੁਰਬਾਨ। ਅੱਗੇ ਜਾ ਕੇ ਕਹਿੰਦੇ, ਚੂੜਾ ਭੰਨ ਪਲੰਘ ਸਿਉ ਮੁੰਦੇ ਸਣ ਬਾਹੀ ਸਣ ਬਾਹਾ, ਏਤੇ ਵੇਸ ਕਰੇਂਦੀਏ ਮੁੰਦੇ ਸਹੁਰਾਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੁੜੀਆਹਾ, ਜੋ ਸਹਿ ਕੰਠ ਨਾ ਲੱਗੀਆਂ ਚਲਨ ਸੇ ਬਾਹੜੀਆਂ। ਇਹ ਵਿਛੋੜੇ ਦੀ ਤੜਫ ਹਿਰਦੇ ਚ ਬਣੀ ਹੋਈ। ਕਦੋਂ ਆਵੇਗਾ ਉਹ ਸਮਾਂ ਜਦੋਂ ਦਰਸ਼ਨ ਹੋਣਗੇ ਤੇ ਮੇਰੇ ਸਿਰ ਤੇ ਹੱਥ ਧਰ ਕੇ ਸਿਰ ਪਲੋਸਣਗੇ, ਮੇਰਾ ਮੇਰੇ ਤੋਂ ਕਈ ਗੁਣਾ ਅਧਿਕ ਚੰਗੇ ਭਾਗ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦੇ ਦਰਸ਼ਨ ਕਰਦੇ ਹੈ। ਮੈਂ ਹੀ ਨਿਰਭਾਗਾ ਹਾਂ ਕਿ ਉਹਨਾਂ ਦੀ ਵਿਛੋੜੇ ਦੀ ਤੜਫ ਦੇ ਵਿੱਚ ਇੱਥੇ ਪਿਆ ਤੜਫਦਾ ਹਾਂ।
ਇਮ ਚਿਤ ਵਤ ਚਿਤ ਚਿੰਤ ਬਿਸਾਲਾ,
ਇਦਾਂ ਚਿਤ ਵਿੱਚ ਚਿਤਵਦੇ ਤੇ ਮਨ ਵਿੱਚ ਫਿਕਰ ਹੋ ਰਿਹਾ।
ਬੀਤ ਗਯੋ ਪੁਨ ਕੇਤਿਕ ਕਾਲਾ,
ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ। ਲਾਹੌਰ ਸ਼ਹਿਰ ਤੋਂ ਨਾ ਬਾਹਰਲੇ ਪਾਸੇ ਆਉਂਦੇ ਜਿਹੜਾ ਰਾਹ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਜਾਂਦਾ, ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲੇ ਰਸਤੇ ਵੱਲ ਆ ਕੇ ਖਲੋ ਜਾਂਦੇ ਸਵੇਰੇ, ਨਿਗਾ ਉਧਰ ਹੀ ਹੁੰਦੀ ਤੇ ਵੇਖੀ ਜਾਂਦੇ ਵੀ ਖਬਰੇ ਕੋਈ ਸਿੱਖ ਆਉਂਦਾ ਹੋਵੇ ਜਿਹੜਾ ਪਿਤਾ ਗੁਰੂ ਦਾ ਸੁਨੇਹਾ ਲਿਆਵੇ ਤੇ ਮੇਰੇ ਕੰਨਾਂ ਚ ਆ ਕੇ ਆਖੇ, ਗੁਰੂ ਅਰਜਨ ਜੀ ਗੁਰੂ ਰਾਮਦਾਸ ਸਾਹਿਬ ਨੇ ਸੱਦਿਆ ਹੈ। ਸਵੇਰ ਤੋਂ ਸ਼ਾਮ ਪੈ ਜਾਂਦੀ, ਕੋਈ ਨਹੀਂ ਆਇਆ। ਮਨ ਚ ਮਿੰਨਤਾਂ ਤਰਲੇ ਕਰਕੇ ਗੁਰੂ ਚਰਨਾਂ ਚ ਫਿਰ ਵਾਪਸ ਪਰਤ ਜਾਂਦੇ। ਜੋ ਬਚਨ ਗੁਰਬਾਣੀ ਦੇ ਹਨ, ਇਨ ਬਿਨ ਉਹੀ ਅਵਸਥਾ ਹਿਰਦੇ ਚ ਬਣੀ ਹੋਈ। ਹਉ ਖੜੀ ਨਿਹਾਲੀ ਪੰਧ, ਮਤ ਮੂੰਹ ਸੱਜਣ ਆਵੇ, ਇਹ ਭਾਵਨਾ ਬਣੀ ਹੋਈ ਹੈ। ਹਾਂਜੀ,
ਦੁਤੀਏ ਸ਼ਬਦ ਕੋ ਪਦ ਰਚ ਲੀਨ,
ਜਦੋਂ ਕੁਝ ਦਿਨ ਬੀਤ ਗਏ ਤੇ ਸ਼ਬਦ ਦਾ ਦੂਸਰਾ ਬੰਦ, ਦੂਸਰਾ ਪਦਾ, ਉਹਦੀ ਰਚਨਾ ਗੁਰੂ ਅਰਜਨ ਸਾਹਿਬ ਨੇ ਕੀਤੀ।
ਲਿਖ ਕਾਗਜ਼ ਪਰ ਪੜਬੋ ਕੀਨ,
ਕਹਿੰਦੇ ਪਹਿਲਾਂ ਲਿਖਿਆ ਕਾਗਜ਼ ਦੇ ਉੱਤੇ ਸ਼ਬਦ, ਦੂਜਾ ਬੰਦ, ਫਿਰ ਉਹਨੂੰ ਪੜਿਆ।
ਤਿਸੀ ਸਿੱਖ ਕੋ ਬਹੁਰ ਪਠਾਵਾ,
ਉਸੇ ਸਿੱਖ ਨੂੰ ਸੱਦਿਆ ਜਿਹਨੂੰ ਪਹਿਲੋਂ ਭੇਜਿਆ ਸੀ, ਉਸੇ ਨੂੰ ਸੱਦ ਕੇ।
ਜਾ ਹੋਇਆ ਬ ਹੈ ਸਤਗੁਰ ਜਿਸ ਥਾਵਾ,
ਕਹਿੰਦੇ ਲੈ ਸਿੱਖਾ ਇਹ ਦੂਜੀ ਚਿੱਠੀ ਹੈ, ਉਥੇ ਲੈ ਕੇ ਜਾਈ ਜਿੱਥੇ ਮੇਰੇ ਪਿਤਾ ਗੁਰੂ ਜੀ ਬਿਰਾਜਦੇ ਹਨ।
ਸੋ ਪਦ ਸ਼ਬਦ ਕਹੋ ਲਿਖਿਆ ਬੈ,
ਜੋ ਇੱਥੇ ਲਿਖਿਆ ਮਹਾਰਾਜ ਜੀ ਨੇ ਉਹ ਉਚਾਰਨ ਕਰਕੇ ਸੁਣਾਇਆ।
ਦਰਸ਼ਨ ਪਿਆਸ ਭਨੀ ਵਿਚ ਤਵੈ,
ਇਹੋ ਜਿਹਾ ਬੰਦ ਲਿਖਿਆ ਦੂਸਰਾ ਜਿਹਦੇ ਵਿਚ ਗੁਰੂ ਦਰਸ਼ਨਾਂ ਦੀ ਤੀਵਰ ਪਿਆਸ ਲਿਖੀ।
ਸ਼੍ਰੀ ਮੁਖ ਵਾਕ ਤੇਰਾ ਮੁਖ ਸੁਹਾਵਾ ਜੀ ਉਹ ਸਹਿਜ ਤੁਨ ਬਾਣੀ,
ਤੇਰਾ ਮੁਖ ਸੁਹਾਵਾ ਜੀ ਉਹ ਸਹਿਜ ਤੁਨ ਬਾਣੀ। ਮਹਾਰਾਜ ਤੁਹਾਡਾ ਮੁਖ ਸੁਹਾਵਣਾ ਗੁਰੂ ਰਾਮਦਾਸ ਸਾਹਿਬ, ਇਤਨਾ ਸੁਹਾਵਣਾ, ਇਤਨਾ ਸੁੰਦਰ, ਤੇ ਤੁਹਾਡੇ ਮੁਖ ਚ ਕਹੀ ਹੋਈ ਬਾਣੀ ਬੜੀ ਸਹਿਜ ਧੁਨ ਵਾਲੀ, ਸਹਿਜ ਧੁਨ ਬਾਣੀ, ਐਸੀ ਬਾਣੀ ਦੀ ਧੁਨ ਹੈ ਆਪ ਜੀ ਦੇ ਮੁਖ ਚ ਉਚਰੀ ਜਾਂਦੀ, ਜਿਹਦੇ ਚ ਸਹਿਜ ਹੈ, ਜਿਹਦੇ ਚ ਟਿਕਾਓ ਹੈ, ਜਿਹਦੇ ਚ ਗਿਆਨ ਹੈ, ਜਿਸ ਵਿਚ ਸ਼ਾਂਤੀ ਤੇ ਸਕੂਨ ਹੈ। ਹਾਂਜੀ,
ਚਿਰ ਹੋਆ ਦੇਖੇ ਸਾਰੰਗ ਪਾਣੀ,
ਇਹ ਸਾਰੰਗ ਪਾਣੀ ਮੇਰੇ ਸਾਹਿਬ ਜੀ, ਮੇਰੇ ਸਵਾਮੀ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ, ਚਿਰ ਹੀ ਹੋ ਗਿਆ ਦੇਖਿਆ, ਕਿਤਨਾ ਚਿਰ ਹੋ ਗਿਆ। ਚਿਰ ਹੋਆ ਦੇਖੇ ਸਾਰੰਗ ਪਾਣੀ, ਮਹਾਰਾਜ ਕਿਤਨਾ ਹੀ ਚਿਰ ਬੀਤ ਗਿਆ ਤੁਹਾਡੇ ਦਰਸ਼ਨ ਕੀਤੇ ਬਿਨਾਂ, ਚਰੋਕਣੇ ਦਰਸ਼ਨ ਹੋਏ ਨੇ ਆਪ ਜੀ ਦੇ।
ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ,
ਹੇ ਮੇਰੇ ਸੱਜਣ, ਹੇ ਮੇਰੇ ਮਿੱਤਰ ਮੁਰਾਰੀ ਜੀ, ਉਹ ਦੇਸ਼ ਧੰਨ ਹੈ, ਉਹ ਥਾਂ ਸੁਹਾਵਣੀ ਹੈ, ਜਿਸ ਦੇਸ਼ ਵਿਚ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਵਸਦੇ ਹੋ।
ਸਤਿ ਸ੍ਰੀ ਅਕਾਲ।
ਧੰਨ ਸੋ ਦੇਸ ਜਹਾਂ ਤੂੰ ਵਸਿਆ, ਮਹਾਰਾਜ ਉਹ ਦੇਸ਼ ਧੰਨ ਹੈ ਜਿੱਥੇ ਅੰਮ੍ਰਿਤਸਰ ਸ਼ਹਿਰ, ਦੇਸ਼ ਇੱਥੇ ਮਤਲਬ ਅੰਮ੍ਰਿਤਸਰ ਸ਼ਹਿਰ, ਸ੍ਰੀ ਅੰਮ੍ਰਿਤਸਰ ਸਾਹਿਬ ਉਹ ਦੇਸ਼ ਧੰਨ ਹੈ ਮਹਾਰਾਜ ਗੁਰੂ ਰਾਮਦਾਸ ਸਾਹਿਬ ਜਿੱਥੇ ਤੁਸੀਂ ਵਸਦੇ ਹੋ। ਹੇ ਮੇਰੇ ਸੱਜਣ ਮਿੱਤਰ ਜੀ, ਹੇ ਮੁਰਾਰੀ ਸਾਹਿਬ ਜੀ, ਉਹ ਦੇਸ਼ ਧੰਨ ਹੈ, ਉਹ ਥਾਂ ਧੰਨ ਹੈ।
ਹੋ ਕੋਲੀ ਹੋ ਕੋਲ ਕੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ,
ਮੈਂ ਕੋਲੀ ਜਾਵਾਂ, ਘੁੰਮਾਂ ਜਾਵਾਂ, ਵਾਰੇ ਜਾਵਾਂ, ਮਹਾਰਾਜ ਗੁਰੂ ਰਾਮਦਾਸ ਸਾਹਿਬ ਗੁਰੂ ਸੱਜਣ ਜੀ ਤੁਹਾਡੇ ਦਰਸ਼ਨਾਂ ਤੋਂ, ਤੁਹਾਡੇ ਸਵਰੂਪ ਤੋਂ ਮੈਂ ਵਾਰੇ ਜਾਵਾਂ, ਬਲਿਹਾਰ ਜਾਵਾਂ। ਹੋ ਵਾਰੀ ਵੰਝਾਂ ਕੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ, ਹੋ ਵੱਲ ਜਾਈ ਲੱਖ 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 ਵਰੀਆ, ਜਿਨ ਭਰਮਪਰ ਦਾ ਖੋਲਾ ਰਾਮ। ਮਹਾਰਾਜ ਤੁਹਾਡੇ ਤੋਂ ਬਲਿਹਾਰ ਜਾਈਏ, ਸਤਿਗੁਰੂ ਜੀ ਤੁਹਾਡੇ ਤੋਂ ਵਾਰੇ ਜਾਈਏ, ਬਲਿਹਾਰੇ ਗੁਰੇ ਆਪਣੇ, ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਮਹਾਰਾਜ ਜੀ ਤੁਹਾਡੇ ਪਾਵਨ ਸਵਰੂਪ ਤੋਂ ਬਲਿਹਾਰ ਜਾਈਏ, ਵਾਰੇ ਵਾਰੇ ਜਾਈਏ, ਕੁਰਬਾਨ ਜਾਈਏ। ਇਹ ਦੂਸਰੀ ਚਿੱਠੀ ਦੂਸਰੇ ਰਹਾਓ ਦੇ ਸਹਿਤ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖ ਕੇ ਉਸ ਸਿੱਖ ਦੇ ਹੱਥ ਚ ਫੜਾ ਕੇ ਭੇਜਿਆ।
ਚੌਪਈ ਕਾਗਜ ਕੋ ਸਕੇਲ ਕਰ ਦੀਨਾ,
ਕਾਗਜ ਇਕੱਠਾ ਕਰਕੇ ਲਿਖ ਕੇ ਫਿਰ ਪੜ੍ਹਿਆ ਆਪ ਸਤਿਗੁਰਾਂ ਨੇ ਸਾਰਾ ਸ਼ਬਦ ਪੜ੍ਹ ਕੇ ਪਹਿਲਾਂ ਉਹ ਸਿੱਖ ਨੂੰ ਸੁਣਾਇਆ। ਆਖਿਆ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਲੈ ਕੇ ਜਾਈ ਤੇ ਉਹ ਕਾਗਜ ਇਕੱਠਾ ਕੀਤਾ।
ਸਿੱਖ ਨੇ ਲੈ ਕਰ ਪਿਆਨਾ ਕੀਨਾ,
ਸਿੱਖ ਨੇ ਉਹ ਕਾਗਜ ਲਿਆ, ਉਹ ਚਿੱਠੀ ਲਈ, ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ।
ਸੁਧਾ ਸਰੋਵਰ ਕੋ ਚੱਲ ਆਇਵ,
ਸੁਧਾ ਸਰੋਵਰ, ਸੁਧਾ ਨਾਮ ਅੰਮ੍ਰਿਤ ਦਾ ਹੈ, ਸਰ ਨਾਮ ਸਰੋਵਰ ਦਾ, ਅੰਮ੍ਰਿਤਸਰ ਸਾਹਿਬ ਚੱਲ ਕੇ ਆਇਆ।
ਤਰਨ ਦੁਰੇ ਗੁਰ ਦਰ ਦਰ ਸਾਇਵ,
ਬੜੀ ਛੇਤੀ ਨਾਲ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਦਰ ਤੇ ਪਹੁੰਚਿਆ।
ਤਿਸ ਛਿਨ ਹੋਤ ਸਦਨ ਕੇ ਮਾਹੇ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਉਸ ਵੇਲੇ ਮਹਿਲਾਂ ਵਿੱਚ ਹੀ ਸਨ।
ਵਹਿਰ ਨਾ ਹੁਤੇ ਮਿਲ ਹੈ ਕਿਸ ਪਾਹੇ,
ਮਹਾਰਾਜ ਜੀ ਉਸ ਵੇਲੇ ਬਾਹਰ ਨਹੀਂ, ਕਿਸੇ ਨੂੰ ਨਹੀਂ ਸਨ ਮਿਲ ਰਹੇ।
ਫਿਰੇ ਉਹ ਪੌਰ ਪੁਰ ਘਟਕਾ ਜਬੈ,
ਕਹਿੰਦੇ ਘੜੀ ਕ ਦਰਵਾਜੇ ਤੇ ਖਲੋਤਾ ਰਿਹਾ ਸਿੱਖ।
ਪ੍ਰਿਥੀਆ ਨਿਕਸਿਓ ਘਰ ਤੇ ਤਵੈ,
ਇਨੇ ਨੂੰ ਪ੍ਰਿਥੀਆ ਬਾਹਰ ਨਿਕਲ ਕੇ ਆਇਆ।
ਬੈਠੇ ਹੋ ਸਿੱਖ ਪਛਾਣੇ ਹੋ ਸੋਈ,
ਇਹਨੇ ਵੇਖਿਆ ਵੀ ਸਿੱਖ ਬੈਠਾ ਉਹ ਹੀ ਆ ਜਿਹੜਾ ਪਹਿਲੋ ਆਇਆ ਸੀ ਚਿੱਠੀ ਲੈ ਕੇ। ਹਾਂਜੀ,
ਲਖਿਓ ਅਨੁਜ ਕਛ ਭੇਜਿਓ ਹੋਈ,
ਸੋਚਿਆ ਸਮਝ ਗਏ ਵੀ ਹੁਣ ਵੀ ਦੂਜਾ ਕੋਈ ਚਿੱਠੀ ਭੇਜੀ ਹੋਣੀ ਆ ਅਨੁਜ ਨੇ, ਛੋਟੇ ਭਰਾ ਨੇ।
ਨਿਕਟ ਹਕਾਰਿਓ ਪੁੱਛਣ ਕੀਨ,
ਕੋਲ ਸੱਦ ਕੇ ਪੁੱਛਿਆ।
ਸਿੱਖ ਨੇ ਕਾਢ ਪੱਤਰਕਾ ਦੀਨ,
ਸਿੱਖ ਨੇ ਉਹ ਪੱਤਰਕਾ ਕੱਢੀ ਤੇ ਕੱਢ ਕੇ ਫੜਾਈ।
ਖੋਲ ਪੜਿਓ ਸੰਕਟ ਭਾ ਐਸੇ,
ਕਹਿੰਦੇ ਜਦੋਂ ਚਿੱਠੀ ਖੋਲ ਕੇ ਪੜੀ ਤੇ ਪ੍ਰਿਥੀਏ ਦੇ ਮਨੋਂ ਜਿਵੇਂ ਕਲੇਜੇ ਚ ਕਿਸੇ ਨੇ ਛੁਰਾ ਮਾਰ ਦਿੱਤਾ ਹੋਵੇ, ਇੰਨਾ ਸੰਕਟ ਹੋਇਆ ਇਹਨੂੰ।
ਲੱਗਿਓ ਸੇਲ ਕਰ ਕਤ ਉਰ ਜੈਸੇ,
ਜਾਂ ਇੱਦਾਂ ਕਹਿ ਲੋ ਵੀ ਵਰਛਾ ਮਾਰ ਦਿੱਤਾ ਹੋਵੇ ਕਲੇਜੇ ਚ ਕਿਸੇ ਨੇ।
ਰਚਨ ਲੱਗਿਓ ਅਬਨਿਤ ਪ੍ਰਤ ਬਾਣੀ,
ਇਹ ਤਾਂ ਬਾਣੀ ਰਚਣ ਲੱਗ ਪਿਆ ਰੋਜ਼ ਮਹਾਰਾਜ ਗੁਰੂ ਅਰਜਨ ਸਾਹਿਬ ਬਾਰੇ ਸੋਚਦਾ ਵੀ ਇਹ ਤਾਂ ਬਾਣੀ ਰਚਣ ਲੱਗ ਪਏ ਨੇ।
ਗੁਰ ਕੀ ਕੀਰਤ ਬੀਚ ਬਖਾਨੀ,
ਔਰ ਇਸ ਬਾਣੀ ਵਿੱਚ ਗੁਰੂ ਦੀ ਕੀਰਤੀ ਲਿਖੀ ਹੈ।
ਜਿਮ ਪਿਤ ਰਚ ਹੈ ਤਥਾ ਸੋ ਕਰ ਹੀ,
ਜਿਵੇਂ ਪਿਤਾ ਜੀ ਰਚਦੇ ਨੇ ਬਿਲਕੁਲ ਓਦਾਂ ਹੀ ਰਚਦਾ ਹੈ।
ਰੀਜੈ ਸਤਿਗੁਰ ਜਬ ਹੈ ਨਿਹਰ ਹੀ,
ਜਦੋਂ ਪਿਤਾ ਗੁਰੂ ਜੀ ਇਹਨੂੰ ਵੇਖਣਗੇ ਤੇ ਉਹ ਪ੍ਰਸੰਨ ਹੋਣਗੇ।
ਤਬ ਸਿੱਖ ਕੋ ਡੇਰਾ ਕਰਵਾਏ,
ਸਿੱਖ ਨੂੰ ਕਹਿੰਦਾ ਆਓ ਪਿਆਰਿਓ ਆਓ, ਮੈਂ ਚਿੱਠੀ ਲੈ ਲਈ ਆ, ਮੈਂ ਲੈ ਜੂੰਗਾ ਪਿਤਾ ਜੀ ਦੇ ਪਾਸ, ਤੁਸੀਂ ਆਰਾਮ ਕਰੋ ਡੇਰਾ ਕਰੋ।
ਕਹਿਤ ਪਇਓ ਮੈਂ ਦਿਓ ਪਹੁੰਚਾਏ,
ਮੈਂ ਆਪੇ ਪਹੁੰਚਾ ਦਿਆਂਗਾ ਗੁਰੂ ਜੀ ਪਾਸ।
ਖੀਸੇ ਪਾਏ ਸਦਨ ਲਿਜ ਗਯੋ,
ਕਹਿੰਦੇ ਉਹ ਦੂਜੀ ਚਿੱਠੀ ਵੀ ਆਪਣੇ ਖੀਸੇ ਚ ਪਾਈ ਤੇ ਘਰ ਨੂੰ ਚਲਾ ਗਿਆ।
ਨਿਸਾ ਬਿਤਾਏ ਬੁਲਾਵਨ ਕਯੋ,
ਰਾਤ ਬਤੀਤ ਕਰਕੇ ਅਗਲੇ ਦਿਨ ਉਸ ਸਿੱਖ ਨੂੰ ਬੁਲਾਇਆ।
ਸ੍ਰੀ ਅਰਜਨ ਪਾਤੀ ਜੋ ਪਠਾਏ,
ਕਹਿਣ ਲੱਗੇ ਜੀ ਜਿਹੜੀ ਚਿੱਠੀ ਗੁਰੂ ਅਰਜਨ ਸਾਹਿਬ ਨੇ ਭੇਜੀ ਹੈ,
ਗੁਰੂ ਪਿਤਾ ਪਠ ਕਰ ਹਰ ਖਾਏ,
ਗੁਰੂ ਪਿਤਾ ਜੀ ਪੜ ਕੇ ਬੜੇ ਖੁਸ਼ ਹੋਏ ਹਨ।
ਕੁਸ਼ਲ ਛੇਮ ਸਭ ਜਾਨੀ ਗਈ,
ਉਹਨਾਂ ਨੇ ਸਾਰੀ ਕੁਸ਼ਲ ਪ੍ਰਸੰਨਤਾ ਜਾਣ ਲਈ ਹੈ।
ਹੈ ਆਨੰਦ ਇਤ ਤੇ ਸੁਧ ਦਈ,
ਇਧਰੋਂ ਵੀ ਆਨੰਦ ਦੇ ਦੱਸ ਦਿਓ ਵੀ ਇਧਰ ਵੀ ਸਭ ਰਾਜੀ ਖੁਸ਼ੀ ਨੇ।
ਲਵਪੁਰ ਕੋ ਅਬ ਕਰੋ ਪਿਆਨਾ,
ਤੂੰ ਹੁਣ ਲਾਹੌਰ ਸ਼ਹਿਰ ਨੂੰ ਵਾਪਸ ਜਾ।
ਇਮ ਤਿਨ ਸੋ ਸਤਿਗੁਰੂ ਬਖਾਨਾ,
ਇੱਦਾਂ ਸਤਿਗੁਰੂ ਜੀ ਨੇ ਕਿਹਾ ਹੈ।
ਧਰਮਸਾਲ ਕੀ ਸੇਵ ਕਰਾਵੋ,
ਪਿਤਾ ਜੀ ਨੇ ਕਿਹਾ ਵੀ ਸ੍ਰੀ ਅਰਜਨ ਜੀ ਨੂੰ ਕਹੋ ਵੀ ਉੱਥੇ ਧਰਮਸ਼ਾਲਾ ਦੀ ਸੇਵਾ ਟਹਿਲ ਕਰਨ,
ਸਭ ਸੰਗਤ ਕੋ ਮੇਲ ਬਣਾਵੋ,
ਹੋਰ ਸੰਗਤ ਨਾਲ ਮੇਲ ਜੋੜ ਕਰਨ।
ਸਤ ਸੰਗਤ ਹੈ ਦਰਸ ਹਮਾਰਾ,
ਉਹ ਕਹਿੰਦੇ ਸੰਗਤ ਦੇ ਦਰਸ਼ਨ ਸਾਡੇ ਦਰਸ਼ਨ ਨੇ। ਨਾਲੇ ਵੀ ਪ੍ਰਿਥੀਏ ਨੂੰ ਹੁਣ ਰਹਿੰਦਾ ਤਾਂ ਗੁਰੂ ਘਰ ਹੀ ਸੀ, ਗੱਲਾਂ ਤਾਂ ਆਉਂਦੀਆਂ ਸੀ ਇਹਨੂੰ ਬਣਾਉਣੀਆਂ। ਕਹਿੰਦਾ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਸੰਗਤ ਦੇ ਦਰਸ਼ਨਾਂ ਚੋਂ ਹੀ ਸਾਡੇ ਦਰਸ਼ਨ ਹੋਣਗੇ, ਸਤ ਸੰਗਤ ਵਿੱਚੋਂ ਹੀ ਸਾਡੇ ਦਰਸ਼ਨ ਕਰਨ।
ਮਿਲਹੋ ਕਰਹੋ ਸਿੱਖਨ ਨਿਸਤਾਰਾ,
ਸਿੱਖਾਂ ਦੀ ਸੇਵਾ ਟਹਿਲ ਕਰਨ।
ਸੁਣ ਕੇ ਤਹਿਕੀਨਸ ਪ੍ਰਸਥਾਨਾ,
ਸੁਣ ਕੇ ਉਹ ਸਿੱਖ ਫਿਰ ਨਮੋਸ਼ੀ ਨਾਲ ਵਾਪਸ ਪਰਤ ਗਿਆ।
ਪ੍ਰਿਥੀਏ ਤਬੈ ਵਿਚਾਰਨ ਠਾਨਾ,
ਪ੍ਰਿਥੀਆ ਹੁਣ ਮਨ ਚ ਵਿਚਾਰ ਕਰਦਾ ਸੋਚਦਾ।
ਖਸ਼ਟ ਬਰਖ ਕਛ ਉਪਰ ਮਾਸ,
ਕਹਿੰਦੇ 6 ਸਾਲ ਦੇ ਉੱਤੇ ਕੁਝ ਸਮਾਂ।
ਪਿਤਕੀ ਬੈ ਤਬ ਲਗ ਹੈ ਸਾਸ,
ਸੋਚਦਾ ਵੀ ਪਿਤਾ ਜੀ ਦੀ ਉਮਰ ਇੰਨੀ ਕੀ ਹੈ। ਪਤਾ ਸੀ ਵੀ ਗੁਰਿਆਈ ਦੇ ਨਾਲ 6 ਸਾਲ 10 ਕੁ ਮਹੀਨੇ ਦੀ ਉਮਰ ਦਿੱਤੀ ਹੈ ਗੁਰੂ ਅਮਰਦਾਸ ਸਾਹਿਬ ਨੇ, ਵੀ ਥੋੜੀ ਜਿਹੀ ਉਮਰ ਰਹਿ ਗਈ ਹੈ ਬਾਕੀ, ਤੇ ਇਹ ਸਮਾਂ ਉਧਰ ਹੀ ਰਹਿਣ ਗੁਰੂ ਅਰਜਨ ਸਾਹਿਬ। ਇਧਰ ਪਿਤਾ ਜੀ ਜਦੋਂ ਸੱਚਖੰਡ ਜਾਣਗੇ ਤੇ ਗੁਰੂ ਅਰਜਨ ਸਾਹਿਬ ਇੱਥੇ ਨਾ ਆਉਣਗੇ ਤੇ ਮੈਨੂੰ ਗੁਰਿਆਈ ਮਿਲ ਜੂ। ਇਹ ਸਕੀਮਾਂ ਘੜੀ ਜਾਂਦਾ ਪ੍ਰਿਥੀ ਚੰਦ। ਪਰ ਖਾਲਸਾ ਜੀ ਜਿਸ ਦੇ ਮਸਤਕ ਤੇ ਤੁਰ ਦਰਗਾਹ ਤੋਂ ਨਿਰੰਕਾਰ ਨੇ ਨਿਸ਼ਾਨ ਪਾ ਕੇ ਭੇਜਿਆ ਗੁਰੂ ਹੋਣ ਦਾ, ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੋ ਭਰ, ਭਨ ਮਥੁਰਾ ਕੱਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਉਹਨਾਂ ਨੂੰ ਵਡਿਆਈ ਮਿਲਣੀ ਮਿਲਦੀ ਸੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।